हर जानो आपे हम रुलते फिरते कोई बात न पूछता गुर सतगुर संग कीरे हम थापे तन तन गुरु नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे सतनाम वाहे गुरु साहिब जियो हे जन्म मरण मूलं अहंकारं पाप आत्मा मित्रं तजंत शत्रं दृढ़ंत अनेक माया विस्तीर्ण है आवंत जावंत थकंत जिया दुख सुख बहु भोगण है परम प्यान उद्यान रमण महा विकट असाद रोगण है वैद्यं पार ब्रह्म परमेश्वर आराध नानक हर हर हरे हे प्राण नाथ गोविंद है कृपा निधान जगद गुरो हे संसार ताप हरण करुणा में सब दुख हरो हे शरण जोग दयाले दीना नाथ मया करो शरीर स्वस्थ खीण समय सिमरंत नानक राम दामोदर माधव है हे शरण जोग दयाल है दीनानाथ मया करो शरीर स्वस्थ खीण समय सिमरत नानक राम दामोदर माधव है वाहिगुरु जी का खालसा वाहिगुरु जी की फतेह। परम सम्मान योग जुगहो जुग अटल चवर शतर दे मालक सतगुरु गुरु ग्रंथ साहिब महाराज जी दे पावन पवित्र हजूरी अंदर सुभाई मान खोए बैठे गुरमुख प्यारे सत संगी जनों आप जी ने सतगुरु जी दी कृपा दा सदका इलाही बाणी रह राज साहिब जी दा जाप सरवण कीता और उपरांत जो लड़ीवार रोजाना रात्रि दे दीवान विच शलोक सहस्कृति महला पंजवां ਇਸ ਦੀ ਵਿਚਾਰ ਕੀਤੀ ਜਾਂਦੀ ਹੈ। ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਔਰ ਆਪ ਸੰਗਤ ਆਸੀਸ ਬਖਸ਼ੋ ਤਾਂ ਜੋ ਹਿਰਦੇ ਦਾ ਟਿਕਾਓ ਗੁਰਦੇਵ ਬਖਸ਼ ਦੇਣ ਔਰ ਟਿਕੇ ਹੋਏ ਮਨ ਨਾਲ ਸਤਿਗੁਰੂ ਕੀ ਭੈ ਭਾਵਨੀ ਸ਼ਰਧਾ ਵਿੱਚ ਰਹਿ ਕੇ ਇਹਨਾਂ ਦੋ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਲਈਏ। ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਪਿਛਲੇ ਦਿਨਾਂ ਤੋਂ ਜੋ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਪੰਜਾਂ ਵਿਕਾਰਾਂ ਨੇ ਸਾਡੇ ਅੰਦਰ ਦੀ ਇਕਾਗਰਤਾ ਦੇ ਟੁਕੜੇ ਟੁਕੜੇ ਕੀਤੇ ਨੇ, ਮਨ ਦੀ ਇਕਾਗਰਤਾ ਨੂੰ ਭੰਗ ਕੀਤਾ ਹੋਇਆ, ਸਤਿਗੁਰੂ ਨੇ ਇੱਕ ਇੱਕ ਵਿਕਾਰ ਦੇ ਸੰਬੰਧ ਵਿੱਚ ਬੜੇ ਪਿਆਰੇ ਢੰਗ ਨਾਲ ਸਾਨੂੰ ਉਪਦੇਸ਼ ਕੀਤਾ। ਪਹਿਲਾਂ ਗੁਰਦੇਵ ਨੇ ਮੋਹ ਦੇ ਸੰਬੰਧ ਵਿੱਚ ਕਿਹਾ, ਕਹਿਣ ਲੱਗੇ ਮੋਹ ਉਹ ਸੂਰਮਾ ਹੈ ਜਿਨੇ ਅਨੇਕਾਂ ਬਲਵਾਨ ਪੁਰਸ਼ਾਂ ਨੂੰ ਜਿੱਤਿਆ। ਫਿਰ ਹਜ਼ੂਰ ਨੇ ਕਿਰਪਾ ਕੀਤੀ, ਕਾਮ ਦੇ ਬਾਰੇ ਦੱਸਿਆ, ਕੱਲ ਕ੍ਰੋਧ ਤੇ ਲੋਭ ਦੇ ਬਾਰੇ ਬਖਸ਼ਿਸ਼ ਕਰਕੇ ਉਪਦੇਸ਼ ਕੀਤਾ ਤੇ ਅੱਜ ਮੇਰੇ ਗੁਰੂ ਪੰਚਮ ਪਿਤਾ ਜੀ ਮਹਾਰਾਜ ਜਨਮ ਮਰਨ ਦਾ ਜਿਹੜਾ ਮੂਲ ਕਾਰਨ ਹੈ ਹੰਕਾਰ, ਉਹਦੇ ਸੰਬੰਧ ਵਿੱਚ ਸਾਨੂੰ ਉਪਦੇਸ਼ ਦ੍ਰਿੜ ਪੈ ਕਰਾਂਦੇ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਜਦੋਂ ਆਪਾਂ ਵਿਚਾਰ ਕਰਨੇ ਹਾਂ ਤੇ ਇੱਕ ਗੱਲ ਗੁਰਦੇਵ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਅਸੀਂ ਸਿਆਣੇ ਗੁਰਮੁਖਾਂ ਤੋਂ ਸੁਣਨੇ ਵੀ ਹਾਂ ਕਿ ਆਤਮਾ ਤੇ ਪਰਮਾਤਮਾ ਦਾ ਅਸਲਾ ਇੱਕ ਹੈ ਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਕਹੋ ਕਬੀਰ ਇਹ ਰਾਮ ਕੀ ਅੰਸ਼। ਫਿਰ ਇੱਕ ਕਈ ਵਾਰੀ ਮਨ ਵਿੱਚ ਸਵਾਲ ਉੱਠਦਾ ਹੈ, ਜੇ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਫਿਰ ਪਿਆਰੇ ਪ੍ਰਭੂ ਤੋਂ ਦੂਰੀ ਕਿਉਂ, ਪਿਆਰੇ ਵਾਹਿਗੁਰੂ ਜੀ ਤੋਂ ਇਹਦਾ ਵਿਛੋੜਾ ਕਿਉਂ, ਕੀ ਕਾਰਨ ਕਿ ਆਤਮਾ ਪਰਮਾਤਮਾ ਦੀ ਕਿਰਪਾ ਦੀ ਪਾਤਰ ਨਹੀਂ ਬਣ ਰਹੀ, ਉਹਦੇ ਵਿੱਚ ਲੀਨ ਕਿਉਂ ਨਹੀਂ ਹੁੰਦੀ। ਤੇ ਸਤਿਗੁਰੂ ਨੇ ਬਾਣੀ ਵਿੱਚ ਬੜੇ ਪਿਆਰੇ ਢੰਗ ਨਾਲ ਉਪਦੇਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰੂ ਇੱਕ ਜੀਵ ਰੂਪੀ ਇਸਤਰੀ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ। ਗੁਰੂ ਪੰਚਮ ਪਿਤਾ ਕਹਿ ਰਹੇ ਨੇ, ਹੇ ਮਾਂ, ਪਤਾ ਨਹੀਂ ਕੀ ਕਾਰਨ, ਦੇਖ ਚਾਰ ਚੁਫੇਰੇ ਅਸਮਾਨ ਦੇ ਉੱਪਰ ਕਾਲੀ ਘਟਾ ਵੀ ਛਾਈ ਏ, ਬੱਦਲਾਂ ਦੇ ਵਿੱਚੋਂ ਬਿਜਲੀ ਵੀ ਚਮਕਦੀ ਪਈ ਏ, ਪਰ ਇਸ ਕਾਲੀ ਘਟਾ ਨੂੰ ਦੇਖ ਕੇ ਚਮਕਦੀ ਹੋਈ ਬਿਜਲੀ ਨੂੰ ਤਾਕੇ ਮੇਰਾ ਹਿਰਦਾ ਵਾਰ ਵਾਰ ਕੰਬਦਾ ਪਿਆ ਡਰ ਦੇ ਨਾਲ, ਕੀ ਕਾਰਨ ਕਿ ਮੇਰੇ ਅੱਖਾਂ ਵਿੱਚ ਨੀਂਦ ਕਿਉਂ ਨਹੀਂ। ਸਾਧ ਸੰਗਤ, ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ, ਹਜ਼ੂਰ ਕਹਿੰਦੇ ਨੇ ਵਿਛੋੜੇ ਦਾ ਕਾਰਨ ਕੀ ਏ, ਜੇ ਆਤਮਾ ਪ੍ਰਭੂ ਦੀ ਅੰਸ਼ ਹੈ ਵਿਛੋੜਾ ਕਿਉਂ। ਕਹਿਣ ਲੱਗੇ, ਹੇ ਮਾਂ, ਦੇਖ ਮੌਸਮ ਹੀ ਅੱਤ ਦਾ ਸੋਹਣਾ ਪਰ ਅੰਦਰ ਖਿੰਡਿਆ ਟਿਕਾਓ ਨਹੀਂ, ਅੱਗੇ ਤਾਂ ਪਿਆਰਾ ਪ੍ਰੀਤਮ ਜੇ ਕਿਤੇ ਇੱਕ ਕੋ ਦੂਰ ਜਾਂਦਾ ਸੀ, ਚਾਰ ਚਾਰ ਪੱਤਰਕਾਵਾਂ ਭੇਜ ਕੇ ਮੇਰੇ ਹਾਲ ਨੂੰ ਪੁੱਛਣਾ, ਹੁਣ ਤਾਂ ਕਈ ਜਨਮ ਹੋ ਗਏ ਪ੍ਰੀਤਮ ਤੋਂ ਵਿਛੜਿਆ, ਕਦੀ ਕੋਈ ਸੰਦੇਸ਼ ਨਹੀਂ ਆਇਆ, ਇਹਦਾ ਕਾਰਨ ਕੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਦਹਿ ਦਿਸ਼ ਛਤਰ ਮੇਘ ਘਟਾ ਘਟ, ਇਹਦਾ ਅਰਥ ਦਸੇ ਪਾਸੇ ਛਤਰੀ ਦੀ ਤਰ੍ਹਾਂ ਬੱਦਲ ਤਣ ਗਏ, ਮੇਘ ਘਟਾ ਘਟ, ਕਾਲੀਆਂ ਘਟਾਵਾਂ ਚੜ ਕੇ ਆ ਗਈਆਂ, ਦਾਮਨ ਚਮਕ ਡਰਾਇਓ, ਬਿਜਲੀ ਚਮਕ ਚਮਕ ਕੇ ਡਰਾਂਦੀ ਪਈ ਏ, ਕੀ ਕਾਰਨ, ਸੇਜ ਅਕੇਲੀ ਨੀ ਨੈ, ਸੇਜ ਹਿਰਦੇ ਦੀ ਬਿਲਕੁਲ ਅਕੱਲੀ ਏ, ਨੀਂਦ ਨੌ ਨੈ ਨੈ, ਤਿਰ ਪ੍ਰਦੇਸ਼ ਸਧਾਇਓ, ਹਣ ਨਹੀਂ ਸੰਦੇਸ਼ਰੋ ਮਾਇਓ, ਏਕ ਕੋਸ਼ਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ। ਜਦੋਂ ਪਿਆਰਾ ਪ੍ਰੀਤਮ ਇੱਕ ਕੋ ਜਾਂਦਾ ਸੀ ਤੇ ਚਾਰ ਚਾਰ ਪੱਤਰਕਾਵਾਂ ਪਾ ਕੇ ਮੇਰੇ ਅੰਦਰ ਦਾ ਹਾਲ ਪੁੱਛਦਾ, ਹੁਣ ਮਾਂ ਏਕ ਕੋਸ਼ਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ, ਹੁਣ ਕਿਉਂ ਨੀ ਮੈਨੂੰ ਸੰਦੇਸ਼ ਪਿਆ ਆਉਂਦਾ। ਮੇਰੇ ਗੁਰੂ ਪੰਚਮ ਪਿਤਾ ਜੀ ਨੇ ਬੜਾ ਪਿਆਰਾ ਉੱਤਰ ਦਿੱਤਾ, ਆਪ ਹੀ ਸਵਾਲ ਕੀਤਾ। ਅਗਲਾ ਬਚਨ ਸੀ, ਮੰਦਰ ਚਰਕ ਹੈ ਪੰਥ ਨਿਹਾਰੂ, ਨੈਣ ਨੀਰ ਭਰ ਆਇਓ, ਅੱਖਾਂ ਵਿੱਚ ਨੀਰ, ਪ੍ਰੀਤਮ ਤੋਂ ਵਿਛੋੜੇ ਦਾ ਕਾਰਨ ਕੀ। ਤੇ ਸਤਿਗੁਰੂ ਪੰਚਮ ਪਿਤਾ ਕਹਿਣ ਲੱਗੇ, ਮੇਰੇ ਸਤਿਗੁਰੂ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਜਗਿਆਸੂ ਵਿਛੋੜੇ ਦਾ ਇੱਕੋ ਕਾਰਨ ਏ, ਹਾਂ ਹਾਂ ਭੀਤ ਭਇਓ ਹੈ ਵਿਚੋ ਸੁਨਤ ਦੇਸ਼ ਨਿਕਟਾਇਓ, ਹਾਂ ਹਾਂ ਦਰ ਤੇ ਹਉਮੇ ਦੀ ਇੱਕ ਦੀਵਾਰ ਖੜੀ ਏ, ਭੀਤ ਦਰ ਤੇ ਕੰਧ, ਹਾਂ ਹਾਂ ਭੀਤ ਭਇਓ ਹੈ ਵਿਚੋ ਸੁਨਤ ਦੇਸ਼ ਨਿਕਟਾਇਓ, ਤੇ ਕਿੰਨੀ ਕੁ ਪਤਲੀ ਏ ਕੰਧ ਪਾਂਬੀਰੀ ਕੇ ਪਾਤ ਪਾੜ ਦੋ ਬਿਨ ਪੇਖੇ ਦੂਰਾਇਓ, ਇੱਕ ਤਿਤਲੀ ਦੇ ਖੰਭ ਜਿੰਨਾ ਪਤਲਾ ਇੱਕ ਸਿਰਫ ਇੱਕ ਕੰਧ, ਜਿਸ ਕੰਧ ਨੇ ਜਿਸ ਪਰਦੇ ਨੇ ਸਾਨੂੰ ਪ੍ਰੀਤਮ ਤੋਂ ਵਿਛੋੜਿਆ, ਪਿਆਰੇ ਤੋਂ ਵਿਛੋੜਾ ਪੈਣ ਦਾ ਕਾਰਨ ਕੇਵਲ ਹਉਮੇ, ਇਹ ਹਉਮੇ ਨੇੜੇ ਟਿਕਣ ਨਹੀਂ ਦਿੰਦੀ। ਸਿਆਣੇ ਗੁਰਮੁਖ ਪਿਆਰੇ ਦੱਸਦੇ ਨੇ ਕਿ ਹਉਮੇ ਹੈ ਕੀ, ਜਦੋਂ ਅਸੀਂ ਆਪਣੀ ਵੱਖਰੀ ਹੋਂਦ ਕਾਇਮ ਕਰ ਲੈਂਦੇ ਹਾਂ, ਮੇਰਾ ਸਰੀਰ, ਮੇਰਾ ਘਰ, ਮੇਰਾ ਧਨ, ਮੇਰੀ ਅਕਲ, ਮੇਰੀ ਸਿਆਣਪ, ਮੇਰਾ ਜੀਵਨ, ਜਦੋਂ ਅਸੀਂ ਆਪਣੇ ਕਰਮ ਵਿੱਚੋਂ ਪ੍ਰਭੂ ਦੀ ਯਾਦ ਨੂੰ ਭੁਲਾ ਕੇ ਕੇਵਲ ਮੈਂ ਤੇ ਕਬਜ਼ਾ ਕਰਕੇ ਬੈਠ ਜਾਂਦੇ ਹਾਂ, ਮੈਂ ਤੇ ਮੇਰਾ, ਹਜ਼ੂਰ ਕਹਿੰਦੇ ਨੇ ਇਹ ਮੈਂ ਤੇ ਮੇਰੇ ਦਾ ਨਾ ਹੀ ਹਉਮੈ। ਸਤਿਗੁਰੂ ਕੀ ਬਾਣੀ ਵਿੱਚ ਬੜੇ ਸੋਹਣੇ ਸਾਹਿਬ ਨੇ ਬਚਨ ਕਹਿਣ ਲੱਗੇ, ਹਉਮੈ ਕਈ ਤਰੀਕੇ ਨਾਲ ਮਨੁੱਖ ਨੂੰ ਵਿਆਪਦੀ। ਗੁਰਦੇਵ ਦੀ ਬਾਣੀ ਵਿੱਚੋਂ ਆਪਾਂ ਸੰਖੇਪ ਜਿਹਾ ਪ੍ਰਮਾਣ ਲੈ ਲਈਏ, ਮਹਾਰਾਜ ਜੀ ਨੇ ਬਚਨ ਕੀਤਾ ਗੁਰੂ ਪੰਚਮ ਪਿਤਾ ਜੀ ਨੇ, ਕਹਿੰਦੇ ਨੇ ਕਈਆਂ ਬੰਦਿਆਂ ਨੂੰ ਹਉਮੈ ਇਸ ਕਰਕੇ ਖਾ ਗਈ ਕਿ ਮੇਰੇ ਤੋਂ ਵੱਧ ਕੋਈ ਸਿਆਣਾ ਗਿਆਨਵਾਨ ਨਹੀਂ, ਮੇਰੇ ਤੋਂ ਵੱਧ ਕੋਈ ਸਿਆਣਾ ਵਕਤਾ ਨਹੀਂ। ਸਤਿਗੁਰੂ ਕਹਿੰਦੇ ਨੇ ਦੇਖ ਹਉਮੈ ਦੀ ਮੈਲ ਕਿਵੇਂ ਚੰਬੜਦੀ ਏ। ਗੁਰਦੇਵ ਦਾ ਬਚਨ ਏ, ਜੱਜਾ ਜਾਣੈ ਹਉ ਕਿਛ ਹੁਆ। ਜਦੋਂ ਬੰਦੇ ਦੇ ਮਨ ਵਿੱਚ ਇਹ ਬਿਰਤੀ ਬਣ ਜਾਏ ਮੈਂ ਕੁਝ ਬਣ ਗਿਆ ਵਾਂ, ਭਾਵੇਂ ਉਹ ਦੁਨਿਆਵੀ ਤੌਰ ਤੇ ਹੋਵੇ, ਭਾਵੇਂ ਪਰਮਾਰਸ ਨੂੰ ਕਮਾਉਂਦਿਆਂ ਕਿਤੇ ਹਉਮੈ ਆ ਜਾਏ, ਮੈਂ ਸਭ ਤੋਂ ਉੱਤਮ ਹਾਂ। ਸਾਹਿਬ ਕਹਿੰਦੇ ਨੇ ਜੱਜਾ ਜਾਣੈ ਹਉ ਕਿਛ ਹੁਆ, ਬੰਦਿਓ ਜੋ ਨਲਨੀ ਭਰਮ ਸੁਆ, ਜੋ ਜਾਣੈ ਹਉ ਭਗਤ ਗਿਆਨੀ। ਜਿਹੜਾ ਕਹਿੰਦਾ ਮੈਂ ਭਗਤ ਹਾਂ, ਮੈਂ ਗਿਆਨਵਾਨ ਹਾਂ, ਹਉਮੈ ਵਿੱਚ ਕੀਤੀ ਹੋਈ ਭਗਤੀ, ਹਉਮੈ ਵਿੱਚ ਕੀਤੀਆਂ ਹੋਈਆਂ ਗਿਆਨ ਦੀਆਂ ਗੱਲਾਂ ਇਸ ਤਰ੍ਹਾਂ ਨੇ, ਜੋ ਜਾਣੈ ਹਉ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਮੇਰੇ ਵਾਹਿਗੁਰੂ ਨੇ ਤਿਲ ਜਿੰਨੀ ਕੀਮਤ ਨਹੀਂ ਪਾਣੀ ਜੇ ਹਉਮੈ ਵਿੱਚ ਗ੍ਰਸ ਕੇ ਗਿਆਨ ਦੀਆਂ ਬਾਤਾਂ ਕਰਨੇ। ਸਾਹਿਬ ਕਹਿੰਦੇ ਨੇ ਜੋ ਜਾਣੈ ਮੈਂ ਕਥਨੀ ਕਰਤਾ, ਜਿਹੜਾ ਕਹਿੰਦਾ ਮੈਂ ਸਿਆਣਾ ਵਾਂ, ਮੇਰੇ ਵਰਗਾ ਕੋਈ ਵਿਆਖਿਆਕਾਰ ਨਹੀਂ। ਸਾਹਿਬ ਕਹਿੰਦੇ ਨੇ ਫਿਰ ਤੇਰੀ ਹਾਲਤ ਤਾਂ ਉਸ ਮਨੁੱਖ ਵਰਗੀ ਏ ਜਿਹੜਾ ਕੱਪੜੇ ਗੰਢ ਵਿੱਚ ਬੰਨ ਕੇ ਪਿੰਡ ਪਿੰਡ ਵਿੱਚ ਜਾ ਕੇ ਕੱਪੜੇ ਵੇਚਦਾ, ਦੁਨੀਆਂ ਨੂੰ ਤਾਂ ਸੋਹਣੇ ਕੱਪੜੇ ਵੇਚ ਕੇ ਦੇ ਦਿੰਦਾ, ਪਰ ਆਪਣੇ ਪੱਲੇ ਉਸੇ ਤਰ੍ਹਾਂ ਮੈਲੇ ਕੁਚੈਲੇ ਕੱਪੜੇ ਨੇ। ਜੇ ਤੂੰ ਕਹਿੰਦਾ ਮੇਰੇ ਨਾਲੋਂ ਵੱਧ ਕੋਈ ਕਥਨੀ ਕਰਤਾ ਨਹੀਂ, ਤੂੰ ਤਾਂ ਉਹ ਵਪਾਰੀ ਏ ਜਿਹੜਾ ਲੋਕਾਂ ਨੂੰ ਤਾਂ ਜ਼ਬਾਨ ਨਾਲ ਸੋਹਣੀਆਂ ਬਾਤਾਂ ਸੁਣਾਉਂਦਾ, ਪਰ ਹੈਰਾਨਗੀ ਦੀ ਗੱਲ ਆਪਣਾ ਅੰਦਰ ਉਸੇ ਤਰ੍ਹਾਂ ਮੈਲ ਨਾਲ ਭਰੇ। ਜੋ ਜਾਣੈ ਮੈਂ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ, ਵਾਪਾਰੀ ਬਸਦਾ ਜਿਉਂ ਫਿਰਤਾ। ਤੇ ਸਾਹਿਬ ਕਹਿੰਦੇ ਨੇ ਸਾਧ ਸੰਗ ਜੇ ਹਉਮੈ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ। ਜਿਨ੍ਹੇ ਸੰਗਤ ਵਿੱਚ ਬੈਠ ਕੇ ਆਪਣੇ ਅੰਦਰੋਂ ਹਉਮੈ ਦੇ ਰੋਗ ਨੂੰ ਨਾਸ਼ ਕਰ ਦਿੱਤਾ, ਉਹਨੂੰ ਪਿਆਰਾ ਪ੍ਰੀਤਮ ਮਿਲ ਜਾਂਦਾ। ਗੁਰੂ ਪਿਆਰਿਓ, ਕਿਉਂਕਿ ਸ਼ਲੋਕ ਦੀ ਅੱਜ ਵਿਚਾਰ ਹੀ ਇਹ ਵੇ, ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਨੇ ਕੁਝ ਰੋਗ ਐਸੇ ਨੇ ਜਿਹੜੇ ਮਨੁੱਖ ਨੂੰ ਲੱਗ ਜਾਣ ਤੇ ਸਾਰੀ ਜ਼ਿੰਦਗੀ ਉਹਦਾ ਖਹਿੜਾ ਛੱਡਦੇ ਨੇ। ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ ਕਈ ਵਾਰੀ ਬੰਦੇ ਨੂੰ ਰੋਗ ਲੱਗਦਾ ਤੇ ਡਾਕਟਰ ਵੈਦ ਵੀ ਕਹਿ ਦਿੰਦੇ ਨੇ ਪਿਆਰਿਆ ਕੋਸ਼ਿਸ਼ ਬੜੀ ਕਰਾਂਗਾ, ਪਰ ਇਹਦੇ ਬਚਨ ਦੀ ਉਮੀਦ ਨਹੀਂ। ਸਾਹਿਬ ਕਹਿੰਦੇ ਨੇ ਜਦੋਂ ਮਨੁੱਖ ਦੀ ਮੌਤ ਹੁੰਦੀ ਏ ਨਾ, ਜੇ ਕਿਤੇ ਕੈਂਸਰ ਦਾ ਰੋਗ ਵੀ ਲਾ ਇਲਾਜ, ਕੋਈ ਉਹਦਾ ਇਲਾਜ ਨਹੀਂ, ਤੇ ਮਰਨ ਲੱਗਿਆਂ ਕੈਂਸਰ ਦਾ ਰੋਗ ਵੀ ਬੰਦੇ ਦਾ ਖਹਿੜਾ ਛੱਡ ਜਾਂਦਾ। ਖਤਰਨਾਕ ਤੋਂ ਖਤਰਨਾਕ ਰੋਗ ਵੀ ਬੰਦੇ ਨੂੰ ਛੱਡ ਜਾਂਦਾ, ਬੰਦਾ ਧਨ ਵੀ ਛੱਡ ਜਾਂਦਾ, ਮਹਿਲ ਮਾੜੀਆਂ ਵੀ ਤਿਆਗ ਜਾਂਦਾ, ਘਰ ਦੇ ਪੁੱਤਰ ਇਸਤਰੀ ਦੌਲਤ ਸਭ ਕੁਝ ਛੱਡ ਜਾਂਦਾ, ਇੱਥੋਂ ਤੱਕ ਕਿ ਸ਼ਮਸ਼ਾਨ ਭੂਮੀ ਦੇ ਅੰਦਰ ਸਰੀਰ ਵੀ ਬਿਲਕੁਲ ਸੜ ਕੇ ਰਾਖ ਹੋ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਇੱਕ ਹਉਮੈ ਦਾ ਰੋਗ ਐਸਾ ਹੀ ਜਿਹੜਾ ਸਰੀਰ ਦੇ ਸੜਨ ਨਾਲ ਕਦੀ ਹਉਮੈ ਦੇ ਰੋਗ ਦੇ ਕੀਟਾਣੂ ਸੜਦੇ ਨੇ। ਤੂੰ ਮੌਤ ਹੋ ਜਾਏ, ਮਹਿਲ ਮਾੜੀਆਂ ਛੱਡ ਜਾਏਗਾ, ਪਰ ਹਉਮੈ ਤਾਂ ਅਗਲੇ ਜਨਮ ਵਿੱਚ ਵੀ ਤੇਰੇ ਨਾਲ ਤੁਰ ਪਈਏ। ਹਉਮੈ ਦਾ ਰੋਗ ਤਾਂ ਸ਼ਮਸ਼ਾਨ ਭੂਮੀ ਵਿੱਚ ਵੀ ਨਹੀਂ ਸੜਦਾ, ਸਤਿਗੁਰੂ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਪਿਆਰਿਆ, ਇਸ ਹਉਮੈ ਦੇ ਰੋਗ ਤੋਂ ਬਚ, भगत कबीर साहब जी दे चार श्लोक गुरु ग्रंथ साहब जी दे अंदर एक थां ते इकट्ठे आउंदे ने ते चारा श्लोकां दा जिहड़ा प्रकरण है वह इको है। कबीर साहब ने बचन किया कहन लगे प्राणी इस हौमे दे रोग तो बची किन जे तेनू ए हौमे दा रोग लग गया ना कि मैं सब तो ज्यादा तनाड़ पुरुष हां मेरे तन की सुंदरता बड़ी है। ते कबीर साहब कहिंदे इस शरीर का मान की तेरे शरीर नूं तां मानो हड्डियां नूं चमड़े ने लपेटिया होया तू इन्हां हड्डियां ते चमड़े का मान ना करी देख प्यारे हड्डियां नूं चम ने लपेटिया ओह भी लोग देखे ने जेड़े घोड़ियां दी असवारी करदे सन सिर ते सोने का छत्र झुलदा सी गुरु साहब बाणी विच कहिंदे ने अज ओह धरती विच डिगे पए ने कोई पहचान ही नहीं कि ओह लोग सन जिन्हां दे उपर कदी सोने दे छतर ते कदी इन्हां दे थले कीमती घोड़े सन। दूजा बचन कीता कहन लगे मना हंकार ना करी मत कह के मेरा महल मेरा घर सब तो उच्चा है एदा भी मान ना कर जेड़े कहिंदे सन साडे उच्चे महल ने अज ओह जमीन विच लेटे पए ने कबरां अंदर उन्हां दे तन ते मिट्टी जमी है मिट्टी दे उपर घा जम गया है देख उच्चे महलां वाले भी घा दे थले सुते ने तू मान ना कर के मेरा जीवन उच्चा है। साहब कहिंदे ने तू तां इस तरह जिवें दरिया दे विच बेड़ी तरदी होवे तरदी होई बेड़ी विच बैठिया कदी मान ना कर की पता के केड़े वक्त उस बेड़ी ने दरिया विच डुब जाणा। चौथा बचन कबीर साहब ने कीता कहन लगे प्यारिया इस देही दी सुंदरता दा हंकार भी ना करी देख ए तां इस तरह जिवें मानो एक सप दी लिशकदी होई कुंज होवे सप अपनी चमकदी होई कुंज ते जितना मर्जी मान करे क्योंकि कुछ दिनों तो बाद सप दी कुंज किते रुलदी है सप किते चला जांदा है इस अंदर वाले आत्मा ने किते चले जाना है शरीर ने किते रुल जाना है तू शरीर दी चमड़ी दी सुंदरता दा भी मान ना करे। बाणी विच सतगुरु दे बचन आउंदे ने कबीर साहब जी दा श्लोक है पहला बचन है कबीर गर्भ ना कीजिया गर्भ दर ते हंकार चार श्लोक इकट्ठे ने 136 137 38 39 कह लगे कबीर गर्भ ना कीजिया चाम लपेटे हाड हैवर ऊपर शतर धर ते सुन धरनी गाड कबीर गर्भ ना कीजिया ऊंचा देख आवास आज काल भोए लेटना ऊपर जामे घास कबीर गर्भ ना कीजिया रंक ना हसिया कोए अजो सो नाव समुन्द्र में क्या जानो क्या होए कबीर गर्भ ना कीजिया देई देख सुरंग आज काल तज जाओगे ज्यों कांचुरी पुयंग जिवें सप कुंज छड़ के चला जांदा है प्यारिया एवें शरीर नूं छड़ के चले जांदा। सतगुरु ने फिर जेड़ा सिख नूं उपदेश दिता मैं अजे यही अर्ज कर रहा बाणी विचो खौमे विच ना ग्रसी मना सतगुरु गुरु नानक साहब जी दे जीवन विच जन्म साखी वाले ने एक बड़ी प्यारी घटना दिती मेरे हजूर सिंगला दीप गए जिथे राजे शिवनाब नू जा के गुरमत दा उपदेश दिता सतगुरु गुरु नानक साहब जिस बाग दे अंदर बैठे ओ बाग बिलकुल सुका सी जदों मेरे साहब दे चरण पै सुका बाग भी हरा हो गया साध संगत थोड़ी जी एकाग्रता बख्शिया जे सुका बाग हरा हो गया राजा शिवनाब आया गुरु नानक साहब जी दे चरणा विच नमस्कार कीती ते कहिंदे ने कहन लगा दाता मैं तुहाडी की सेवा करा ते बड़ा सोहना बचन लिखिया उन्हां ने कहन लगे गुरु नानक साहब ने बचन कीता कहन लगे राजन जे तू साडी कोई सेवा करनी चाहना ते सानू ओ चीज भेटा कर दे जेड़ी तेरी अपनी होवे। अज पहले दिन गुरदेव ने किसे तो भेटा मंगण दी गल कही कहन लगे राजन ओ वस्तु भेट कर दे जेड़ी तेरी अपनी होवे। राजे शिवनाब ने खीरे मोतियां दा थाल भरिया ते गुरु नानक साहब जी दे चरणा विच रख के मत्था टेकिया कहन लगा दाता जी आ कीमती हीरे मोती मेरे ने। साहब कहन लगे राजन मैनू ओ चीज दई जेड़ी तेरी अपनी होए बैगानी नहीं जेड़ी कल किसे कुल होवे ते आउन वाले कल नू किसे होर कुल चली जाए ओ चीज भेटा कर जेड़ी तेरी अपनी होवे। कहन लगा महाराज ए हीरे मेरे में
ਸਤਿਗੁਰੁ ਕਹਿਣ ਲੱਗੇ ਤੇਰੇ ਨਹੀਂ ਇਹਨਾਂ ਹੀਰਿਆਂ ਦੇ ਖਜ਼ਾਨੇ ਤੇ ਤੇਰੇ ਪਿਤਾ ਨੇ ਵੀ ਕਦੀ ਕਿਹਾ ਸੀ ਮੇਰੇ ਨੇ, ਤੇਰਾ ਦਾਦਾ ਵੀ ਕਹਿੰਦਾ ਸੀ ਕਦੀ ਮੇਰੇ ਨੇ, ਉਹ ਕਹਿਣ ਵਾਲੇ ਚਲੇ ਗਏ, ਅੱਜ ਹੀਰੇ ਬਾਪ ਤੋਂ ਬਾਅਦ ਤੇਰੇ ਕੋਲ ਆ ਗਏ, ਤੇਰੇ ਤੋਂ ਬਾਅਦ ਤੇਰੇ ਪੁੱਤਰ ਕੋਲ ਚਲੇ ਜਾਣੇ ਨੇ, ਮੈਨੂੰ ਉਹ ਚੀਜ਼ ਭੇਟ ਕਰ ਜਿਹੜੀ ਤੇਰੀ ਆਪਣੀ ਹੋ ਗਈ। ਸਤਿਗੁਰੂ ਨੇ ਅੰਦਰ ਨੂੰ ਤੋੜ ਦਿੱਤਾ, ਕਹਿਣ ਲੱਗਾ ਮਹਾਰਾਜ ਇਹ ਦੌਲਤ ਮੇਰੀ। ਸਤਿਗੁਰੂ ਕਹਿਣ ਲੱਗੇ ਨਹੀਂ ਸ਼ਿਵਨਾਥ, ਦੌਲਤ ਵੀ ਤੇਰੀ ਨਹੀਂ, ਇਹ ਵੀ ਕਿਸੇ ਹੋਰ ਦੀ ਏ, ਕੱਲ ਨੂੰ ਕਿਸੇ ਹੋਰ ਕੋਲ ਚਲੀ ਜਾਏਗੀ। ਕਹਿਣ ਲੱਗਾ ਮਹਾਰਾਜ ਹਾਥੀ ਘੋੜੇ ਮੇਰੇ। ਗੁਰਦੇਵ ਨੇ ਕਿਹਾ ਨਹੀਂ ਸੱਜਣਾ, ਹਾਥੀ ਘੋੜੇ ਕੱਲ ਤੱਕ ਤੇਰੇ ਪਿਤਾ ਦੀ ਫੌਜ ਵੀ ਸਨ, ਅੱਜ ਤੇਰੇ ਕੋਲ, ਕੱਲ ਨੂੰ ਤੇਰੇ ਪੁੱਤਰ ਕੋਲ ਚਲੇ ਜਾਣੇ ਨੇ। ਕਹਿੰਦਾ ਮਹਾਰਾਜ ਮੇਰਾ ਕੁਝ ਵੀ ਨਹੀਂ, ਦੌਲਤ ਵੀ ਮੇਰੀ ਨਹੀਂ, ਹੀਰੇ ਵੀ ਮੇਰੇ ਨਹੀਂ, ਹਾਥੀ ਘੋੜੇ ਤੇ ਮਹੱਲ ਵੀ ਮੇਰੇ ਨਹੀਂ। ਕਹਿਣ ਲੱਗਾ ਮਹਾਰਾਜ ਮੈਂ ਆਪਣਾ ਤਨ ਭੇਟਾ ਕਰਨਾ ਵਾ, ਤਨ ਤੇ ਮੇਰਾ ਨਾ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਨਹੀਂ ਸ਼ਿਵਨਾਥ, ਤਨ ਵੀ ਤੇਰਾ ਨਹੀਂ, ਜੇ ਤੇਰਾ ਹੋਵੇ ਤੇ ਮਰਨ ਤੋਂ ਬਾਅਦ ਤੇਰੇ ਨਾਲ ਨਾ ਜਾਏ, ਐਵੇਂ ਕਹਿ ਰਹੇ ਹਾਂ ਤਨ ਮੇਰਾ। ਕਹਿਣ ਲੱਗਾ ਦਾਤਿਆ ਤਨ ਮੇਰਾ ਨਹੀਂ, ਮਨ ਤਾਂ ਮੇਰਾ ਨਾ, ਮੈਂ ਮਨ ਭੇਟ ਕਰਨਾ ਵਾ। ਸਾਹਿਬ ਕਹਿਣ ਲੱਗੇ ਨਹੀਂ ਸ਼ਿਵਨਾਥ, ਜੇ ਮਨ ਤੇਰਾ ਹੁੰਦਾ ਤੇ ਤੇਰੇ ਵਸ ਵਿਚ ਨਾ ਹੁੰਦਾ, ਮਨ ਵੀ ਤੇਰਾ ਨਹੀਂ। ਬੜਾ ਸੋਹਣਾ ਉਸ ਪਿਆਰੇ ਗੁਰਮੁਖ ਨੇ ਲਿਖਿਆ, ਸਤਿਗੁਰੂ ਨੇ ਕਿੱਧਰ ਤੋੜ ਦਿੱਤਾ। ਕਹਿਣ ਲੱਗਾ ਦਾਤਿਆ ਧਨ ਵੀ ਮੇਰਾ ਨਹੀਂ, ਇਹ ਦੌਲਤ ਇਹ ਮਹੱਲ ਵੀ ਮੇਰੇ ਨਹੀਂ, ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਤੇ ਕਿਹੜੀ ਚੀਜ਼ ਤੇਰੇ ਚਰਨਾਂ ਵਿਚ ਭੇਟ ਕਰਾਂ ਜਿਹੜੀ ਮੇਰੀ ਹੋਵੇ। ਤੇ ਸਤਿਗੁਰੂ ਨੇ ਪਿਆਰ ਨਾਲ ਕਿਹਾ, ਕਹਿਣ ਲੱਗੇ ਸ਼ਿਵਨਾਥ ਤਨ ਤੇਰਾ ਨਹੀਂ, ਧਨ ਤੇਰਾ ਨਹੀਂ, ਮਨ ਤੇਰਾ ਨਹੀਂ, ਦੌਲਤ ਤੇਰੀ ਨਹੀਂ, ਪਰ ਇੱਕ ਵਸਤੂ ਤੇਰੀ ਏ ਜਿਹਦੇ ਤੇ ਤੂੰ ਆਪਣਾ ਕਬਜ਼ਾ ਕੀਤਾ। ਮਹਾਰਾਜ ਕਿਹੜੀ? ਕਹਿਣ ਲੱਗੇ ਜਿਹੜੀ ਤੂੰ ਮੈਂ ਲਾਈ ਏ ਨਾ, ਇਹ ਹਉਮੈ ਕੇਵਲ ਤੇਰੀ ਆ, ਹੋਰ ਕੁਝ ਤੇਰਾ ਨਹੀਂ। ਧਨ ਵੀ ਇੱਥੇ ਵੇ, ਮਹੱਲ ਵੀ ਇੱਥੇ ਨੇ, ਮਰਨ ਤੋਂ ਬਾਅਦ ਹਉਮੈ ਤੇਰੀ ਏ, ਕਿਉਂਕਿ ਕਈ ਜਨਮਾਂ ਦਾ ਹਉਮੈ ਤੇ ਤੂੰ ਕਬਜ਼ਾ ਕੀਤਾ। ਤੂੰ ਮੈਨੂੰ ਦੇ ਦੇ, ਮੈਂ ਦੇ ਬਦਲੇ ਤੈਨੂੰ ਤੂੰ ਦੇ ਦਿਆਂ, ਤੂੰ ਮੇਰਾ ਮੈਨੂੰ ਦੇ ਦੇ, ਮੈਂ ਮੇਰੇ ਦੇ ਬਦਲੇ ਤੈਨੂੰ ਤੇਰਾ ਦੇ ਦਿਆਂ। ਸਾਧ ਸੰਗਤ ਜਦੋਂ ਸ਼ਿਵਨਾਥ ਨੇ ਝੁੱਕ ਕੇ ਨਮਸਕਾਰ ਕੀਤੀ, ਸਤਿਗੁਰੂ ਨੇ ਅੰਦਰੋਂ ਖੌਮੇ ਦੀ ਮਲ ਧੋ ਦਿੱਤੀ। ਜਿਤਨੀ ਦੇਰ ਤੱਕ ਖੌਮੇ ਦੀ ਮੈਲ ਨਹੀਂ ਜਾਂਦੀ, ਓਨੀ ਦੇਰ ਤੱਕ ਪਿਆਰਿਓ ਅੰਦਰ ਟਿਕਾਓ ਨਹੀਂ। ਸੂਫੀ ਸੰਤ ਬੁੱਲੇ ਸ਼ਾਹ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਹੈ। ਉਹ ਕਹਿੰਦਾ ਸੱਜਣਾ ਇੱਕ ਗੱਲ ਧਿਆਨ ਰੱਖੀ, ਤੂੰ ਭਾਵੇਂ ਕਰੋੜਾਂ ਵਾਰੀ ਮੱਕੇ ਜਾ ਕੇ ਹੱਜ ਕਰ ਆਵੇ ਨਾ, ਜਿੰਨੀ ਦੇਰ ਤੱਕ ਅੰਦਰੋਂ ਹਉਮੈ ਦੇ ਕੰਡੇ ਨੂੰ ਨਹੀਂ ਕੱਢਦਾ, ਹੱਜ ਨੇ ਕੁਝ ਕਰਨਾ ਨਹੀਂ। ਜੇ ਲੱਖਾਂ ਵਾਰੀ ਤੂੰ ਗੰਗਾ ਵਿਚ ਇਸ਼ਨਾਨ ਕਰਕੇ ਆਵੇ, ਕੁਝ ਨਹੀਂ ਉਹ ਬੰਨਾ ਜੇ ਅੰਦਰ ਹਉਮੈ ਦੀ ਪਕੜੇ। ਲੱਖਾਂ ਵਾਰੀ ਤੂੰ ਗਯਾ ਵਿਚ ਜਾ ਕੇ ਪਿੰਡ ਭਰ ਲੈ, ਕੁਝ ਨਹੀਂ ਉਹ ਤੇਰਾ ਬੰਨਾ ਅੰਦਰ ਦਾ। ਤੇ ਉਸ ਸੂਫੀ ਸੰਤ ਬੁੱਲੇ ਸ਼ਾਹ ਨੇ ਜਿਹੜੇ ਸ਼ਬਦ ਕਹੇ, ਸ਼ਬਦ ਬੜੇ ਪਿਆਰੇ ਸਨ। ਕਹਿਣ ਲੱਗੇ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਗੰਗਾ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ। ਗਯਾ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਂਹੀਓ ਮੁੱਕਦੀ ਜਦ ਮੈਂ ਇਹਨੂੰ ਖੜੇ ਲੁਟਾਈ। ਜਿੰਨੀ ਦੇਰ ਤੱਕ ਮੈਂ ਨਹੀਂ ਤਿਆਗਦਾ, ਓਨੀ ਦੇਰ ਤੱਕ ਅੰਦਰ ਦੀ ਸੁਧਾਈ ਨਹੀਂ। ਖੈਰ ਮੈਂ ਜਿਹੜੀ ਅੱਜ ਅਰਜ਼ ਕਰ ਰਿਹਾ, ਅੱਜ ਦਾ ਸ਼ਲੋਕ ਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ। ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਹਜ਼ੂਰ ਦਾ ਇਹ ਅਨੰਜਵਾਂ ਸ਼ਲੋਕ ਏ। ਕਹਿਣ ਲੱਗੇ ਹੇ ਜਨਮ ਮਰਨ ਮੂਲੰਗ, ਇਹਦਾ ਅਰਥ ਏ ਜਨਮ ਤੇ ਮਰਨ ਦੇ ਮੂਲ ਬੀਜ ਹੰਕਾਰ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਹੇ ਹੰਕਾਰ ਤੂੰ ਅੰਦਰ ਨੂੰ ਮੈਲਿਆਂ ਕਰ ਦਿੰਦਾ। ਮਹਾਰਾਜ ਬਚਨ ਕਰਦੇ ਨੇ ਮਿੱਤਰੰਗ ਤਜੰਤ, ਹਉਮੈ ਐਸੀ ਏ ਜਿਹੜੀ ਮਿੱਤਰਾਂ ਤੋਂ ਤੋੜ ਦਿੰਦੀ ਏ। ਸ਼ਤਰੰਗ ਦ੍ਰਿੜੰਤ, ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਨੇ ਇਹਨਾਂ ਨੂੰ ਤੂੰ ਮਿੱਤਰ ਬਣਾ ਰਿਹਾ, ਤੇ ਜਿਹੜਾ ਨਾਮ ਤੇਰਾ ਮਿੱਤਰ ਏ ਇਹਨੂੰ ਤੂੰ ਵੈਰੀ ਸਮਝੀ ਬੈਠਾ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਮਿੱਤਰੰਗ ਤਜੰਤ, ਸ਼ਤਰੰਗ ਦ੍ਰਿੜੰਤ। ਸਾਹਿਬ ਕਹਿੰਦੇ ਨੇ ਅਨਕ ਮਾਇਆ ਬਸ ਤੀਰਣਾ, ਇਹ ਖੌਮੇ ਵਿਚ ਫਸਿਆ ਹੋਇਆ ਬੰਦਾ ਅਨੇਕਾਂ ਤਰ੍ਹਾਂ ਨਾਲ ਮਾਇਆ ਦੇ ਜੰਜਾਲ ਵਿਚ ਪਿਆ ਰਹਿੰਦਾ। ਮਹਾਰਾਜ ਅੱਗੇ ਬਚਨ ਕਰਦੇ ਨੇ, ਆਵੰਤ ਜਾਵੰਤ ਥਾਕੰਤ ਜੀਆ, ਦੁੱਖ सुख बहु भोगना है। इस होमे का फसया होया जीव आउंदा ते जांदा रहिंदा है, जन्म ते मरण का ताना तनिया रहिंदा है, होमे विच ग्रसया होया जिहड़ा दुख ते सुख भोगी जांदा है। आवंत जावंत थाकंत जिया दुख सुख बहु भोगना है, भरम भयान उद्यान रमणंग मां बिकट असाध रोगना है। गुरु पंचम पिता कहिंदे ने इस होमे ने प्यारिया जंगल विच जिवें पटका दिता है। खोमे ता मानो बंदे नू जिवें भयानक जंगल दे विच पसा दिंदी है। एक एहो जिहा असाध रोग है प्यारिया इस होमे दा किते इलाज नहीं। सतगुरु की प्यार बचन पढ़ने आ ना जदों शाम नू सोहला साहिब दा पाठ करने आ ते गुरु रामदास इक बचन करदे ने साहिब कहिंदे ने जिस साखत बंदे ने नाम दा रस नहीं ना माणिया उहदे अंदर होमे दा इक कंडा है। महाराज कहिंदे ने ज्यों ज्यों बंदा जीवन विच विचरदा है ना होमे दा कंडा इहदे अंदर नू चुभदा है। ज्यौंदिया होमे दा कंडा चुभदा है ते मरण तो बाद यही होमे जिहड़ी है जमा दी गाई फाई गल विच पवांदी। बचन असीं साहिब दे पढ़ने आ साखत हर साध ना जाणिया तिन अंतर होमे कंडा हे ज्यों ज्यों चला चुभै दुख पावै जम काल सह सिर डंडा है। इथो तक के कई बारी खोमे विच ग्रसया होया जीव सत गुरु दे चरणा विचो आ के भी कृपा नहीं जी लै सकदा। बाणी विच बचन ने कई बारी असीं कहने आ बाणी सारे सुनने आ कीर्तन सारे सुनने आ पर सारिआं उत्ते असर क्यों नहीं। बाणी तां ओही है जिहड़ी सज्जन ठग नूं सज्जन बना गई, जिसने भूमिए चोर नूं धर्मी बना दिता, पर की कारण बंदा गुरु घर आउंदा है अंदर तब्दीली क्यों नहीं। सतगुरु की बाणी विच दो बचन आए, एक बाबा फरीद साहब दा एक कबीर जी दा। कहन लगे जदो गुरु की बाणी पढ़ने जे किते होमे विच ग्रसिया मनुख आउंदा है अंदरों होमे ना छड़े ते साहब कहिंदे ने ओहदे उत्ते फिर असर किवें। बचन कीता कहन लगे जिस बंदे ने सतगुरु दे चरणा विच भी आ के ए बिरती बनाई मैं सब तो तनाड़ा, ए बिरती बनाई मैं सब तो सुंदर हां, ए होमे टेगी मेरे नालो वध सियाणा कोई नहीं। महाराज कहिंदे ने बाणी दा कीर्तन तां होवेगा पर अंदर असर नहीं। ओ तां इस तरह जिवें सौण दे महीने विच बदल अतदा पैंदा वी पहाड़ां दे उत्ते वे, पर हैरानगी दी बात पहाड़ दी चोटी ते बदल वरसदा पर पहाड़ उत्ते इक बूंद भी पानी दी टिकदी नहीं। इहदा कारण की? कारण इको वे, पानी दा कोई कसूर नहीं, बदल दा कोई दोष नहीं। दरअसल ओ टिब्बा इन्ना कु उच्चा उठ चुका है ओहदे उत्ते बरसात हुंदिया ओहनू पानी टिकाण दी जाच ही कोई नहीं हुंदी। साहिब कहिंदे ने गुरु तां हर इक ते बख्शिश करदे ने पर जिन्हां दे मन टिब्बे बन गए ओहदे उत्ते प्यारिओ कदी गुरु की कृपा टिकणी किवें। साहिब ने क्या कहन लगे फरीदा गर्भ जिन्हां वडियाईआं धन जोबण आगा, खाली चले धनी स्यों धनी दर ते परमेश्वर टिब्बे ज्यों मियां। दूजा बचन कीता कहन लगे चंदन विच मह के इन्नी ठंड ते सुगंधी है जे चंदन दे नेड़े सप आ जाए तां सप नूं भी ठंड दिंदा, पर हैरानगी दी बात कोल जिहड़े घा ने ओहनूं भी ओह चंदन अपने वर्गी महक दे दिंदा। बाणी विच असीं पढ़ने आं साहिब कहिंदे ने कबीर चंदन का बिरवा भला बेड़ियो ढाक पलाश, ओए भी चंदन होय रहे वसे जो चंदन पास, जेड़ा चंदन कुल रहिंदा ओ चंदन वर्गा है। ते नाल ही कबीर जी कहिंदे ने कबीर बांस बढ़ाई बूटिया इउं मत डूबो कोए। हैरानगी दी गल जेड़ा चंदन दे नेड़े ओ चंदन वर्गा पर कोल बांस खलोता है। कह लगे देखी घा बन के नेड़े टिक जाए चंदन महक देगा बांस बन के ना जाई, क्योंकि बांस अंदरों थुथ आई, दूजी गल ए गंढा वाली ते तीजी गल अग एनी कुए ए अपने विच रगड़ के अपने साड़ के सुआह कर दिंदा। कबीर बांस बढ़ाई बूटिया इउ मत डूबो कोए चंदन का निकटा बसे। साहब कहिंदे ने बांस सुगंध ना होए ओहदे विच महक नहीं। सतगुरु अज बचन कर रहे ने खे होमे दे रोग तू किसे दा खेड़ा छड़दा नहीं, पर वेखो मेरे सतगुरु किहो जे वैद ने। समस्या दस देनी कोई वड्डी बात नहीं, रोग दस देना कोई वड्डी बात नहीं, असलियत तां इह वे कि उस रोग दा कोई इलाज भी कर सके, उस समस्या दा कोई समाधान भी करे। हजूर ने जदों कहन लगे हे होमे दे रोग
ਭਰਮ ਭਿਆਨ ਉਦਿਆਨ ਰਮਣਗ,
ਮਹਾਂ ਬਿਕਟ ਅਸਾਧ ਰੋਗਣੇ, ਬੜਾ ਤੂੰ ਭਿਆਨਕ ਰੋਗ ਹੈ। ਨਾਲ ਫਿਰ ਕਹਿਣ ਲੱਗੇ, ਸਿੱਖਾ ਇਹਦਾ ਇਲਾਜ ਗੁਰੂ ਨਾਨਕ ਸਾਹਿਬ ਦੇ ਘਰ ਹੈ।
ਕੀ ਇਲਾਜ ਏ? ਬੈਦਲ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ।
ਤਿੰਨ ਵਾਰੀ ਬਚਨ ਕੀਤਾ। ਕਹਿਣ ਲੱਗੇ, ਮੇਰਾ ਗੁਰੂ ਵੈਦ ਹੀ, ਮੇਰਾ ਪਰਮੇਸ਼ਵਰ ਵੈਦ ਹੀ। ਤੇ ਪੁੱਛਿਆ, ਦਾਤਾ ਇਹ ਵੈਦ ਹੋਮੇ ਦਾ ਇਲਾਜ ਕਿਵੇਂ ਕਰੇਗਾ? ਚੇਤੇ ਰੱਖਿਓ, ਕੁਝ ਬਾਣੀ ਵਿੱਚ ਬਚਨ ਐਸੇ ਨੇ, ਹੋਮੇ ਦੇ ਰੋਗ ਦਾ ਇਲਾਜ ਹੈ, ਪਰ ਨਿੰਦਕ ਬੰਦੇ ਦਾ ਇਲਾਜ ਛੇਤੀ ਕੀਤਾ ਨਹੀਂ ਜੇ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਹੋਮੇ ਦੀਰਘ ਰੋਗ ਹੈ, ਪਰ ਨਾਲ ਸਾਹਿਬ ਕਹਿੰਦੇ ਨੇ ਦਾਰੂ ਪੀ ਇਸ ਮਾਹੇ, ਇਲਾਜ ਵੀ ਹੈ ਇਹਦਾ। ਤੇ ਜਦੋਂ ਪੜ੍ਹਨੇ ਆ ਨਾ, ਸਾਹਿਬ ਕਹਿੰਦੇ ਸਭੇ ਔਖਦ ਕੀਤੀਆਂ ਨਿੰਦਕ ਕਾ ਦਾਰੂ ਨਾਹੀਂ। ਕੀ ਕਾਰਨ? ਇਥੋਂ ਤੱਕ ਕਿ ਨਿੰਦਿਆ ਕਰਨ ਵਾਲੇ ਦੀ ਸੇਵਾ ਵੀ ਨਿਫਲ ਚਲੀ ਜਾਂਦੀ। ਸਾਹਿਬ ਨੇ ਬਾਣੀ ਵਿੱਚ ਕਿਆ? ਕਹਿਣ ਲੱਗੇ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੁੱਟੀ, ਨਿਫਲ ਭਈ ਸਭ ਸੇਵਾ। ਇਹਦਾ ਮਤਲਬ, ਕਈ ਵਾਰੀ ਬਾਣੀ ਦੇ ਬਚਨ ਐਸੇ ਨੇ ਜਿੱਥੇ ਪਰ ਇਸਤਰੀ ਦੀ ਗੱਲ ਕੀਤੀ, ਜਿੰਨਾ ਪਰ ਤਨ ਨੂੰ ਤੱਕ ਕੇ ਦੋਸ਼ ਲੱਗਦਾ, ਉਨਾ ਪਰ ਨਿੰਦਿਆ ਦਾ ਦੋਸ਼। ਬਾਣੀ ਵਿੱਚ ਬਚਨ ਆਉਂਦਾ ਸੀ, ਕਹਿੰਦੇ ਆ, ਪਰ ਕਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਤੇ ਅਗਲਾ ਬਚਨ ਕੀ ਇਹ ਕਹਿਣ ਲੱਗੇ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਪਰ ਦਾਰਾ ਤੋਂ ਬਾਅਦ ਪਰ ਨਿੰਦਾ ਦੀ ਗੱਲ ਕੀਤੀ, ਸਭ ਕਹਿੰਦੇ ਨੇ ਮਨ ਰੇ ਕੌਣ ਕੁਮਾਤਾ ਨੀਨੀ, ਪਰ ਦਾਰਾ ਅਗਲਾ ਬਚਨ ਨਿੰਦਿਆ ਰਸ ਰਚਿਓ। ਦੋਨਾਂ ਨੂੰ ਬਰਾਬਰ ਖੜਿਆ ਕਰ ਦਿੱਤਾ। ਸਾਹਿਬ ਕਹਿੰਦੇ ਨੇ ਇਸ ਰੋਗ ਦਾ ਇਲਾਜ ਹੈ ਵੈਦੰਗ ਪਾਰ ਬ੍ਰਹਮ ਪਰਮੇਸ਼ਰ, ਕੀ ਇਹ ਆਰਾਧ ਨਾਨਕ ਹਰ ਹਰ ਹਰੇ। ਤਿੰਨ ਵਾਰੀ ਕਿਆ? ਕਹਿਣ ਲੱਗੇ, ਸਿੱਖਾ ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ ਹਰੀ ਨੂੰ ਜਾਪੇ ਦਾ ਇਲਾਜ। ਤਾਂ ਹੀ ਅਸੀਂ ਪੜ੍ਹਨੇ ਆ ਹੋਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਣੋ ਇਤ ਸੰਜਮ ਦੁਖ ਜਾਏ। ਕਿਹਦੇ ਕੋਲ ਇਲਾਜ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਇੱਕ ਐਸਾ ਵੈਦ ਜਿਹੜਾ ਅੰਦਰ ਦੇ ਹੋਮੇ ਦੇ ਰੋਗ ਨੂੰ ਦੂਰ ਕਰ ਦਿੰਦਾ। ਅਗਲਾ ਸਲੋਕ ਜਿਹੜਾ ਮੈਂ ਸੰਖੇਪ ਵਿੱਚ ਅਰਜ ਕਰ ਸਮਾਪਤੀ ਕਰਾਂ। ਸਾਹਿਬ ਨੂੰ ਪੁੱਛੀਏ, ਨਾਮ ਕਿਸ ਤਰ੍ਹਾਂ ਜਪਣਾ? ਇੱਕ ਅਰਦਾਸ ਕੀਤੀ ਗੁਰੂ ਪੰਚਮ ਪਿਤਾ ਨੇ, ਜਿਹੜੀ ਸਾਧ ਸੰਗਤ ਆਪਾਂ ਵੀ ਕਰੀਏ। ਹਜ਼ੂਰ ਜੀ ਕਹਿੰਦੇ ਨੇ, ਹੇ ਪ੍ਰਾਣਨਾਥ, ਪ੍ਰਾਣਨਾਥ ਦਰ ਤੇ ਪ੍ਰਾਣਾਂ ਦੇ ਮਾਲਕ, ਗੋਬਿੰਦਾ, ਗੋਬਿੰਦਾ ਦਰ ਤੇ ਧਰਤੀ ਦੇ ਆਸਰੇ ਵਾਹਿਗੁਰੂ, ਕਿਰਪਾ ਨਿਧਾਨ ਜਗਤ ਗੁਰੋ, ਕਿਰਪਾ ਦੇ ਖਜ਼ਾਨੇ ਜਗਤ ਗੁਰੂ ਦਰ ਤੇ ਜਗਤ ਦੇ ਮਾਲਕ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੈ ਕਰੁਣਾ ਮੈਂ ਸਭ ਦੁੱਖ ਹਰੋ, ਸੰਸਾਰ ਦੇ ਤਾਪ ਹਰਨ ਵਾਲੇ ਕਰੁਣਾ ਮੈਂ ਦਰ ਤੇ ਕਿਰਪਾ ਕਰਨ ਵਾਲਿਆ, ਇੱਕ ਬਖਸ਼ਿਸ਼ ਕਰ ਹੇ ਸ਼ਰਨ ਯੋਗ, ਦਇਆਲ ਦੀਨਾ ਨਾਥ ਮਾਇਆ ਕਰੋ, ਆਪਣੀ ਸ਼ਰਨ ਵਿੱਚ ਰੱਖਣ ਵਾਲੇ ਗਰੀਬਾਂ ਤੇ ਦਇਆ ਕਰਨ ਵਾਲਿਆ, ਇੱਕ ਦਇਆ ਮੇਰੇ ਤੇ ਕਰ ਦੇ। ਪੁੱਛਿਆ, ਗੁਰਦੇਵ ਕਿਹੜੀ ਦਇਆ? ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ, ਬੇਨਤੀ ਕਰਿਆ ਕਰ ਸਾਹਿਬ ਜੀ, ਸਰੀਰ ਸਵਸਥ ਖੀਣ ਸਮੇਂ। ਦੋ ਬਚਨ ਕਹਿ, ਸਰੀਰ ਸਵਸਥ, ਸਵਸਥ ਦਾ ਅਰਥ ਜਦੋਂ ਬਿਲਕੁਲ ਤੰਦਰੁਸਤ ਹੋਵੇ। ਹੇ ਮੇਰੇ ਮਾਲਕਾ, ਸਿਰਫ ਇੱਕ ਬੇਨਤੀ ਕਰਨ ਆਇਆ, ਜਦੋਂ ਮੇਰਾ ਸਰੀਰ ਸਵਸਥ ਹੋਵੇ, ਖੀਣ ਸਮੇਂ, ਖੀਣ ਸਮੇਂ ਦਰ ਤੇ ਜਦੋਂ ਬਿਲਕੁਲ ਰੋਗੀ ਹੋ ਜਾਏ, ਕਮਜ਼ੋਰ ਹੋ ਜਾਏ, ਮੈਨੂੰ ਇਹ ਦੁੱਖ ਨਹੀਂ, ਮੇਰੇ ਤਨ ਨੂੰ ਰੋਗ ਕਿਉਂ ਲੱਗ ਗਿਆ? ਸਿਰਫ ਇੱਕ ਬੇਨਤੀ ਮੇਰੇ ਦਾਤਿਆ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ, ਭਾਵੇਂ ਤੰਦਰੁਸਤੀ ਦਈ, ਭਾਵੇਂ ਬਿਮਾਰੀ ਲਾ ਦਈ, ਪਰ ਇੱਕ ਕਿਰਪਾ ਕਰੀ, ਤੰਦਰੁਸਤੀ ਵਿੱਚ ਵੀ ਮੈਂ ਜਪਾ ਸਤਨਾਮ ਵਾਹਿਗੁਰੂ, ਤੇ ਜਦੋਂ ਰੋਗ ਲੱਗਦਾ ਉਦੋਂ ਵੀ ਬਖਸ਼ਿਸ਼ ਕਰੀ, ਅੰਦਰੋਂ ਗੁਰਦੇਵ ਤੇਰੀ ਆਵਾਜ਼ ਆਉਂਦੀ। ਸਿਰਫ ਇੰਨੀ ਕੁ ਮਿਹਰ ਕਰ। ਇਹੀ ਬਚਨ ਜਿਨ੍ਹਾਂ ਨੇ ਜਪਿਆ, ਉਹਨਾਂ ਨੇ ਕਿਹਾ, ਜੋ ਰਾਜ ਦੇਹੇ ਤਾਂ ਕਮਨ ਵਡਾਈ, ਜੋ ਭੀਕ ਮੰਗਾਵੇ ਤਾਂ ਕਿਆ ਕੱਟ ਜਾਈ। ਜਿਨ੍ਹਾਂ ਨੇ ਜਪਿਆ ਉਹਨਾਂ ਨੇ ਕਿਹਾ ਸੀ, ਮੇਰੇ ਦਾਤਾ, ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਜੇ ਲੋਕ ਸਲਾਹ ਹੈ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਇਸ ਹੋਮੇ ਦੀ ਮੈਲ ਤੋਂ ਬਚਾ, ਆਪਣੇ ਸ਼ਬਦ ਦੀ ਪ੍ਰੀਤ ਬਖਸ਼ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰ ਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਤਰਹੁ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹਿ ਸਮਾਨਾ ਇਹ ਬਾਣੀ ਜੋ ਜੀਹੋਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹਿ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਚਰਨ ਕਮਲ ਸ਼ਰਨੰ ਰਮਨੰ ਗੋਪਾਲ ਕੀਰਤਨ ਹੈ ਸਾਧ ਸੰਗੇਣ ਤਰਨ ਨਾਨਕ ਮਹਾਸਾਗਰ ਪੈ ਦੁੱਤਰ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ੁਰ ਹੈ ਸਰਬ ਰੱਖਿਆ ਗੁਰਦਿਆਲੈ ਭੈ ਦੁਖ ਬਿਨਾਸ਼ਨੈ ਭਗਤ ਵਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਜੇਨ ਕਲਾ ਧਾਰਿਓ ਆਕਾਸ਼ੰ ਬੈ ਸੰਤਰੰਗ ਕਾਸ਼ਟ ਬੇਸ਼ਤੰ ਜੇਨ ਕਲਾ ਸਸ ਸੂਰ ਨਖਿਅਤ੍ਰ ਜੋਤੰ ਸਾਸੰਗ ਸਰੀਰ ਧਾਰਣੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਜੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਛੇ ਜੰਤ ਤਰੰਗੰ ਤੋਯਣ ਹੈ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨੈ ਛੇਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈ ਛਿਜੰਤ ਤਰੰਗੰ ਤੋਹਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਨੇ ਰਾਤਰੀ ਦੇ ਇਸ ਦੀਵਾਨ ਅੰਦਰ ਇਲਾਹੀ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਆਓ ਗੁਰੂ ਪਿਆਰਿਓ, ਗੁਰੂ ਪੰਚਮ ਪਿਤਾ ਜੀ ਦੇ ਪਾਵਨ ਪਵਿੱਤਰ ਤਿੰਨ ਸ਼ਲੋਕ ਆਪ ਜੀ ਨੇ ਅੱਜ ਸਰਵਣ ਕੀਤੇ ਨੇ। ਇਹਨਾਂ ਤਿੰਨਾਂ ਸ਼ਲੋਕਾਂ ਦਾ ਪ੍ਰਕਰਨ ਇੱਕ ਹੀ ਹੈ, ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਅੰਦਰ ਕੀ ਬਖਸ਼ਿਸ਼ ਕਰਦੇ ਨੇ, ਇਸ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਹੋਣੀ ਹੈ। ਕਿਰਪਾ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਦਾ ਟਿਕਾਓ ਬਖਸ਼ ਕੇ ਆਪਣੀ ਸ਼ਰਧਾ ਭੈ ਭਾਵਨਾ ਵਿੱਚ ਰੱਖ ਕੇ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਕਰਾ ਲੈ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਜੋ ਬਚਨ ਕੀਤੇ ਨੇ, ਮਹਾਰਾਜ ਕਹਿਣ ਲੱਗੇ, ਹੇ ਪਿਆਰੇ ਜੀਵ, ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦੇ ਚਰਨ ਕਮਲਾਂ ਦੀ ਸ਼ਰਨ ਲੈ ਲਈ, ਪ੍ਰਭੂ ਦੇ ਚਰਨ ਕਮਲਾਂ ਵਿੱਚ ਉਹ ਜੁੜ ਗਿਆ ਤੇ ਗੁਰਦੇਵ ਕਹਿੰਦੇ ਨੇ ਜੁੜ ਕੇ ਜਦੋਂ ਪਿਆਰੇ ਦੀ ਕੀਰਤੀ ਉਹਦੀ ਸਿਫਤ ਸਲਾਹ ਕੀਤੀ ਤੇ ਮੇਰੇ ਵਾਹਿਗੁਰੂ ਜੀ ਨੇ ਉਹਨੂੰ ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਨਹੀਂ ਦਿੱਤਾ, ਨਾਲ ਬਚਨ ਕੀਤਾ, ਫਿਰ ਉਹ ਮੇਰਾ ਮਾਲਕ ਪਿਆਰਾ ਕਿਹੜੀ ਕਿਹੜੀ ਥਾਂ ਤੇ ਕਿਹੜੇ ਕਿਹੜੇ ਢੰਗ ਨਾਲ ਇਸ ਮਨੁੱਖ ਦੀ ਰੱਖਿਆ ਕਰਦਾ। ਤੀਸਰੇ ਸ਼ਲੋਕ ਵਿੱਚ ਫਿਰ ਕੁਝ ਉਦਾਹਰਣਾਂ ਦਿੱਤੀਆਂ ਕਿ ਜੇ ਤੈਨੂੰ ਯਕੀਨ ਨਹੀਂ ਆਉਂਦਾ ਕਿ ਕੀ ਮੇਰੀ ਰੱਖਿਆ ਵਾਹਿਗੁਰੂ ਕਰੇਗਾ ਤੇ ਆ ਮੈਂ ਤੇਰੇ ਸਾਹਮਣੇ ਕੁਝ ਪ੍ਰਤੱਖ ਪ੍ਰਮਾਣ ਦੇਣਾ ਜਿਨ੍ਹਾਂ ਨੂੰ ਸੋਚ ਕੇ ਸਮਝ ਕੇ ਦੇਖ ਕੇ ਤੇਰੇ ਅੰਦਰ ਧੀਰਜ ਬਹਿ ਜਾਏ, ਟਿਕਾ ਆ ਜਾਏ ਕਿ ਮੇਰਾ ਵਾਹਿਗੁਰੂ ਇਸ ਭਵਜਲ ਤੋਂ ਪਾਰ ਕਰਨ ਵਾਲਾ। ਤੇ ਉਹਦੇ ਵਿੱਚ ਵੀ ਅਖੀਰ ਵਿੱਚ ਕਿਹਾ, ਜਿਹੜਾ ਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਗਿਆ ਉਹਨੂੰ ਵਕਾਰਾਂ ਦੀਆਂ ਭਵਜਲ ਦੀਆਂ ਲਹਿਰਾਂ ਕੁਝ ਕਹਿੰਦੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹਦਾ ਜ਼ਿਕਰ ਹੁਣੇ ਵੀ ਹੋਇਆ, ਚੇਤੇ ਰੱਖਿਓ, ਜਿੰਨੀ ਦੇਰ ਤੱਕ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਨਹੀਂ ਨਾ ਕਰਦਾ ਉਨੀ ਦੇਰ ਤੱਕ ਸਿੱਖਾ ਯਾਦ ਰੱਖੀ ਤੈਨੂੰ ਜਣਾ ਖਣਾ ਭਟਕਣਾ ਵਿੱਚ ਪਾਉਣ ਲਈ ਤਿਆਰ ਹੋ ਜਾਏਗਾ। ਸਮੁੰਦਰ ਦੇ ਕਿਨਾਰੇ ਜਾਇਓ, ਸਮੁੰਦਰ ਦੇ ਕਿਨਾਰੇ ਪਾਣੀ ਦੀਆਂ ਲਹਿਰਾਂ ਬੜੀਆਂ ਉੱਚੀਆਂ ਉੱਠਦੀਆਂ ਨੇ ਤੇ ਜਿਸ ਬੰਦੇ ਨੂੰ ਸਮੁੰਦਰ ਦੀ ਗਹਿਰਾਈ ਦਾ ਪਤਾ ਨਹੀਂ ਉਹਨੂੰ ਕਦੀ ਪੁੱਛ ਕੇ ਦੇਖੋ ਇਹ ਸਮੁੰਦਰ ਵਿੱਚ ਹੈ ਕੀ, ਤੇ ਉਹਦਾ ਉੱਤਰ ਹੋਵੇਗਾ ਕੇਵਲ ਪਾਣੀ ਦੀਆਂ ਲਹਿਰਾਂ ਕਿਨਾਰੇ ਨਾਲ ਟਕਰਾਉਂਦੀਆਂ ਨੇ, ਝਾਗੇ ਕੇਵਲ ਮੱਛੀਆਂ ਨੇ, ਪਾਣੀ ਵਿੱਚ ਕੁਝ ਜੀਵ ਨੇ। ਪਰ ਭਾਈ ਗੁਰਦਾਸ ਕਹਿੰਦੇ ਜਿਹਨੂੰ ਪਾਣੀ ਵਿੱਚ ਟੁੱਬੀ ਮਾਰਨ ਦੀ ਜਾਚ ਆ ਗਈ ਨਾ, ਮਰਜੀਬੜਾ ਹੈ ਜਿਹੜਾ, ਉਹਨੂੰ ਕਦੀ ਪੁੱਛ ਕੇ ਦੇਖੀ ਉਹ ਕਹੇਗਾ ਪਾਣੀ ਦੀਆਂ ਲਹਿਰਾਂ ਨਹੀਂ, ਤੂੰ ਇਹਦੀ ਅੰਦਰ ਦੀ ਤਹਿ ਵਿੱਚ ਕਦੀ ਡੁੱਬਣ ਦੀ ਜਾਚ ਦੱਸ। ਸਿੱਖ ਇਹਦੇ ਵਿੱਚੋਂ ਕੀਮਤੀ ਮੋਤੀ ਵੀ ਨਿਕਲਦੇ ਹੁੰਦੇ, ਦ੍ਰਿਸ਼ਟੀ ਹੈ ਨਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਥਾਹ ਖਜ਼ਾਨਾ। ਮੈਂ ਤੇ ਕਈ ਵਾਰੀ ਸੋਚਣਾ ਹੁੰਦਾ, ਪਤਾ ਨਹੀਂ ਗੁਰਸਿੱਖਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਉਦਣ ਤਿੰਨ ਭਗਤ ਲਾਹੌਰ ਤੋਂ ਆਏ, ਸ਼ਾਹ ਹੁਸੈਨ, ਕਾਨਾ, ਪੀਲੂ ਤੇ ਛੱਜੂ। ਉਹਨਾਂ ਨੇ ਆਪਣੀ ਆਪਣੀ ਬਾਣੀ ਦਰਜ ਕਰਾਣੀ ਚਾਹੀ, ਪਰ ਗੁਰੂ ਅਰਜਨ ਸਾਹਿਬ ਨੇ ਕਿਹਾ, ਭਲਿਓ, ਬਾਣੀ ਕੇਵਲ ਉਹਨਾਂ ਦੀ ਅੰਕਤ ਏ ਜਿਹੜੇ ਪਿਆਰੇ ਪਰਮੇਸ਼ਵਰ ਤੱਕ ਇੱਕਮਿਕ ਹੋ ਚੁੱਕੇ ਨੇ ਤੇ ਇੱਥੋਂ ਤੱਕ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਰਨ ਵੀ ਸਭ ਤੋਂ ਵੱਡਾ ਇੱਕ ਇਹ ਵੇ ਜਹਾਂਗੀਰ ਦੀ ਮਰਜ਼ੀ ਹੈ ਕਿ ਕੁਝ ਕੁ ਪੰਕਤੀਆਂ ਮੇਰੇ ਕਹਿਣ ਦੇ ਮੁਤਾਬਕ ਦਰਜ ਹੋ ਜਾਣ, ਪਰ ਮੇਰੇ ਸਾਹਿਬ ਨੇ ਕਿਹਾ ਤਨ ਦਾ ਠੀਕਰਾ ਭੰਨਣਾ ਤੇ ਪਰਵਾਹ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਆਂਚ ਨਹੀਂ ਆਉਂਦਿਆਂ। ਜਿਨ੍ਹਾਂ ਨੇ ਆਪਣੇ ਤਨ ਦਾ ਠੀਕਰਾ ਭੰਨ ਕੇ ਵੀ ਇਸ ਬਾਣੀ ਦੀ ਮਰਿਆਦਾ ਨੂੰ ਕਾਇਮ ਰੱਖਿਆ, ਸਿਰਫ ਇੰਨੀ ਕੁ ਗੱਲ ਹਿਰਦੇ ਵਿੱਚ ਸੋਚ ਲੈਣੀ ਕਿ ਗੁਰੂ ਅਰਜਨ ਸਾਹਿਬ ਤੁਸੀਂ ਤੱਤੀ ਤਵੀ ਤੇ ਬੈਠ ਕੇ ਵੀ ਬਾਣੀ ਦੇ ਸਿਧਾਂਤ ਨੂੰ ਕਾਇਮ ਰੱਖਿਆ ਤੇ ਆਪਾਂ ਕਿਹੜੇ ਪਾਸੇ ਨੂੰ ਤੁਰੇ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜੀਏ। ਖੈਰ ਮੈਂ ਅਰਜ਼ ਕਰ ਰਿਹਾ, ਸਤਿਗੁਰੂ ਅੱਜ ਕਹਿ ਰਹੇ ਨੇ ਸੰਸਾਰ ਇੱਕ ਸਮੁੰਦਰ ਹੈ, ਇਹਦੇ ਵਿੱਚ ਵੀ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਕਿਉਂਕਿ ਸਾਹਿਬ ਪ੍ਰਮਾਣ ਉਹ ਦਿੰਦੇ ਨੇ ਜਿਹੜਾ ਆਪਾਂ ਦੁਨਿਆਵੀ ਤੌਰ ਤੇ ਦੇਖ ਸਕਨੇ ਆ। ਸਮੁੰਦਰ ਦੇ ਕਿਨਾਰੇ ਜਾਈਏ, ਇੱਕ ਲਹਿਰ ਅਜੇ ਕਿਨਾਰੇ ਤੇ ਆ ਕੇ ਲੱਗਦੀ ਏ, ਦੂਸਰੀ ਉਦੋਂ ਬਾਅਦ ਤਿਆਰ ਏ, ਦੂਸਰੀ ਅਜੇ ਕਿਨਾਰੇ ਤੇ ਲੱਗਦੀ ਨਹੀਂ, ਤੀਜੀ ਉਸ ਤੋਂ ਬਾਅਦ ਤਿਆਰ ਏ। ਕਹਿਣ ਤੋਂ ਭਾਵ ਕਿ ਲਹਿਰਾਂ ਸ਼ਾਂਤ ਹੁੰਦੀਆਂ ਨਹੀਂ ਪਈਆਂ। ਸਾਹਿਬ ਕਹਿੰਦੇ ਨੇ ਸੱਜਣਾ ਸੰਸਾਰ ਵੀ ਇਸੇ ਤਰ੍ਹਾਂ ਇੱਕ ਸਮੁੰਦਰ ਹੀ, ਇਹਦੇ ਵਿੱਚ ਵੀ ਵਿਕਾਰਾਂ ਦੀਆਂ ਲਹਿਰਾਂ ਉੱਠਦੀਆਂ ਨੇ। ਤੇ ਪਿਆਰਿਆ ਯਾਦ ਰੱਖੀ, ਜਿਵੇਂ ਸਮੁੰਦਰ ਦਾ ਤੂਫਾਨ ਕਈ ਵਾਰੀ ਵੱਡੇ ਵੱਡੇ ਮਨੁੱਖਾਂ ਤਾਰਵਾਂ ਨੂੰ ਵੀ ਡੋਬ ਦਿੰਦਾ, ਇਸੇ ਤਰ੍ਹਾਂ ਸੰਸਾਰ ਸਮੁੰਦਰ ਵਿੱਚ ਆਇਆ ਹੋਇਆ ਤੂਫਾਨ ਵੱਡੇ ਵੱਡੇ ਸਿਆਣਿਆਂ ਦੇ ਜੀਵਨ ਦੀ ਬੇੜੀ ਵੀ ਡੋਬ ਦਿੰਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹਿ, ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਅਰਜ਼ ਕਰਾਂ, ਸਮੁੰਦਰ ਸ਼ਬਦ ਗੁਰੂ ਲਈ ਵੀ ਵਰਤਿਆ, ਸਮੁੰਦਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੌਤ ਲਈ ਵੀ ਵਰਤਿਆ, ਸਾਗਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਾਰ ਲਈ ਵੀ ਵਰਤਿਆ। ਜਦੋਂ ਅਸੀਂ ਪੜ੍ਹਦੇ ਹਾਂ ਨਾ ਹਜ਼ੂਰ ਦੇ ਬਚਨ, ਗੁਰੂ ਸਮੁੰਦ ਨਦੀ ਸਭ ਸਿੱਖੀ, ਇੱਥੇ ਸਮੁੰਦਰ ਸ਼ਬਦ ਸਤਿਗੁਰੂ ਲਈ ਵਰਤਿਆ। ਜਦੋਂ ਅਸੀਂ ਬਾਣੀ ਪਿੱਛੇ ਬਚਨ ਪੜ੍ਹਦੇ ਹਾਂ, ਫਰੀਦਾ ਮੌਤਾ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆਵੈ ਢਾਹਾ, ਉੱਥੇ ਮੌਤ ਨਾਲ ਸੰਬੰਧਿਤ ਇਹ ਬਚਨ ਨੇ। ਜਦੋਂ ਅਸੀਂ ਹਜ਼ੂਰ ਦੀ ਬਾਣੀ ਵਿੱਚ ਪੜ੍ਹਦੇ ਹਾਂ ਸੋਹਿਲਾ ਸਾਹਿਬ ਕਿ ਸੰਸਾਰ ਹੈ ਕੀ, ਤੇ ਗੁਰੂ ਪੰਚਮ ਪਿਤਾ ਇੱਕ ਬਚਨ ਸਾਨੂੰ ਕਰਦੇ ਨੇ, ਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਪਹਿਲਾ ਸ਼ਬਦ ਜਿਹੜਾ ਨਾ ਉਹ ਵੀ ਮੌਤ ਯਾਦ ਕਰਾਉਂਦਾ ਪਿਆ, ਤੇ ਜਦੋਂ ਪੰਜਵਾਂ ਸ਼ਬਦ ਅਖੀਰ ਵਾਲਾ ਪੜ੍ਹਨੇ ਆ ਉਦੋਂ ਮੇਰੇ ਗੁਰੂ ਅਰਜਨ ਸਾਹਿਬ ਤਾਂ ਕਮਾਲ ਦੇ ਬਚਨ ਕਰਦੇ। ਸਾਧ ਸੰਗਤ ਕਦੀ ਉਹਨਾਂ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦਿਓ। ਅਕਸਰ ਬੇਨਤੀ ਕਰਦਾ ਛੋਟਾ ਵੱਡੇ ਨੂੰ, ਵੱਡੇ ਦਾ ਫਰਜ਼ ਉਹਨੇ ਹੁਕਮ ਕਰਨਾ। ਮੈਂ ਜਿਹੜੀ ਅਰਜ਼ ਕਰਨ ਲੱਗਾ ਧਿਆਨ ਦਿਆ ਜੇ, ਸਿੱਖ ਦਾ ਕੰਮ ਹੈ ਗੁਰੂ ਕੇ ਚਰਨਾਂ ਵਿੱਚ ਬੇਨਤੀ ਕਰਨੀ, ਸਿੱਖ ਦਾ ਕੰਮ ਹੈ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨੀ। ਪਰ ਕਦੀ ਗੁਰਸਿੱਖੋ ਇਹ ਵੀ ਸੁਣਿਆ ਜੇ ਕਿ ਜਿਸ ਗੁਰੂ ਦੇ ਚਰਨਾਂ ਵਿੱਚ ਸਿੱਖ ਨੇ ਮੱਥਾ ਟੇਕਣਾ ਹੋਵੇ ਉਹ ਗੁਰੂ ਹੱਥ ਜੋੜ ਕੇ ਕਹਿ ਕੇ, ਸਿੱਖਾਂ ਅੱਜ ਮੈਂ ਤੈਨੂੰ ਦੋਨੋਂ ਹੱਥ ਜੋੜ ਕੇ ਇੱਕ ਬੇਨਤੀ ਕਰਨ ਆਇਆ ਤੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲਈ। ਕਮਾਲ ਦੀ ਗੱਲ, ਸਿੱਖ ਦਾ ਫਰਜ਼ ਹੈ ਬੇਨਤੀ ਕਰਨਾ, ਪਰ ਮੇਰੇ ਗੁਰੂ ਪੰਚਮ ਪਿਤਾ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਗੁਰਸਿੱਖਾਂ ਅੱਜ ਮੈਂ ਤੈਨੂੰ ਇੱਕ ਬੇਨਤੀ ਕਰਨ ਆਇਆ ਤੇ ਮੇਰੀ ਬੇਨਤੀ ਨੂੰ ਸੁੱਟੀ ਨਾ, ਮੇਰੀ ਬੇਨਤੀ ਨੂੰ ਜਿਹੜਾ ਧਿਆਨ ਨਾਲ ਸੁਣ ਲਵੀ। ਜਦੋਂ ਅਸੀਂ ਪੜ੍ਹਨੇ ਹਾਂ, ਸਾਹਿਬ ਕਹਿੰਦੇ ਨੇ ਕਰੋ ਬੇਨੰਤੀ, ਕੌਣ ਕਹਿ ਰਿਹਾ? ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਰੋ ਬੇਨੰਤੀ। ਕਮਾਲ ਦੀ ਗੱਲ, ਸਾਡੇ ਜੀਵਨ ਨੂੰ ਕਿੰਨਾ ਭਲਾ ਲੋਚਦਾ ਮੇਰਾ ਸਤਿਗੁਰੂ। ਕਹਿਣ ਲੱਗੇ, ਸਿੱਖਾ ਕਰੋ ਬੇਨੰਤੀ, ਸੁਣੋ ਮੇਰੇ ਮੀਤਾ, ਐ ਮੇਰੇ ਮਿੱਤਰ ਗੁਰਸਿੱਖਾ, ਮੇਰੀ ਇੱਕ ਬੇਨਤੀ ਸੁਣ ਕੇ ਜਾਈ। ਪੁੱਛਿਆ, ਸਤਿਗੁਰੂ ਹੁਕਮ ਕਰੋ ਤੁਸੀਂ? ਕਹਿਣ ਲੱਗੇ, ਨਹੀਂ ਮੈਂ ਹੁਕਮ ਕਰਕੇ ਵੀ ਦੇਖ ਲਿਆ, ਜੇ ਹੁਕਮ ਨਾਲ ਨੂੰ ਤੂੰ ਨਹੀਂ ਮੰਨਦਾ ਤੇ ਮੈਂ ਅੱਜ ਤੈਨੂੰ ਇੱਕ ਬੇਨਤੀ ਕਰਨਾ ਆ, ਮੇਰੀ ਬੇਨਤੀ ਸੁਣ ਲਵੀ। ਕਰੋ ਬੇਨੰਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਯਾਦ ਰੱਖ, ਇਹ ਗੁਰੂ ਦੀ ਸੇਵਾ ਦਾ ਵਕਤੀ, ਤੇ ਮਹਾਰਾਜ ਜਦੋਂ ਸੇਵਾ ਕਰਾਂਗੇ ਫਿਰ ਮਿਲੇਗਾ ਕੀ? ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਇਆਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਇੱਥੇ ਕੁਝ ਲਾਹਾ ਖੱਟ ਲੈ, ਉਸ ਪਿਆਰੇ ਵਾਹਿਗੁਰੂ ਜੀ ਦੇ ਘਰ ਵੀ ਜਾ ਕੇ ਥਾਂ ਮਿਲੇਗੀ। ਇਆਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਤੇ ਜਗਿਆਸੂ ਕਹਿੰਦਾ, ਅਜੇ ਤਾਂ ਬੜੀ ਉਮਰ ਪਈ ਏ ਸੇਵਾ ਕਰਨ ਨੂੰ, ਅਜੇ ਬੜੀ ਉਮਰ ਪਈ ਏ ਗੁਰੂ ਵਾਲੇ ਬਣ ਜਾਂਗੇ। ਤੇ ਸਾਹਿਬ ਕਹਿੰਦੇ ਨੇ, ਇਹੀ ਤਾਂ ਮੈਂ ਤੈਨੂੰ ਬੇਨਤੀ ਕਰਨਾ ਆ ਕਿ ਰਾਤ ਨੂੰ ਤੂੰ ਸੌਣ ਲੱਗਾ, ਯਾਦ ਰੱਖੀ ਮਤ ਮਾਣ ਕਰਕੇ, ਬੜੇ ਦਿਨ ਪਏ ਨੇ, ਹੋ ਸਕਦਾ ਕਿ ਕੱਲ ਦਾ ਸੂਰਜ ਤੂੰ ਚੜ੍ਹਦਾ ਦੇਖਣਾ ਵੀ ਹੈ ਕਿ ਨਹੀਂ, ਔਧ ਘਟੈ। ਕਰੋ ਬੇਨੰਤੀ, ਮੈਂ ਬੇਨਤੀ ਕਰਨਾ ਆ, ਸੁਣ ਮੇਰੀਆਂ ਬੇਨਤੀਆਂ, ਔਧ ਘਟੈ, ਉਮਰ ਘਟਦੀ ਪਈ ਏ, ਦਿਨ ਸੁਰੈਣਾ ਰੇ, दिन ते रात करके बिल्कुल उम्र जड़ी घट रही है। मन गुरमिल काज सवारे, मेरे मना तू सतगुरु नू मिलके अपनी जिंदगी दा कार्य सवार ले। अगला वचन जड़ा कीता हजूर ने, मैं गल लिया रहा कि संसार एक समुंदर है। अज दा विषय इस समुंदर तो सतगुरु तो बिना किसी ने पार करना नहीं। कहन लगे प्यारे सज्जन ए गुरसिख मेरी गल वल ध्यान दे, औध घटै दिन सरहणा रे, मन गुरमिल काज सवारे, ए संसार बेकार संसे में तरयो ब्रह्म ज्ञानी। ए संसार एक समुंदर ही जिदे विच शंकियां दियां भरम दियां वकारां दियां लहरां उठदियां ने, तरेगा ओ जिनू ब्रह्म दा ज्ञान हो गया। तरयो ब्रह्म ज्ञानी, संसार विच शंकियां दियां लहरां ने। धन गुरु ग्रंथ साहिब दी बाणी विच राग बसंत विच भगत नामदेव जी दा एक शब्द आउंदा है। कई बारी सोचीदा है कि भावे सिख जिन्नी मर्जी बंदगी कर लै ना, इन्हें अखीर तक निम्रता विच आके बेनती करनिया ने। भगत नामदेव जी ने एक पूरा शब्द ही ना संसार समुंदर दे संबंध भी दिता है। भगत जी कहिंदे ने, हे मेरे प्रभु, देख संसार दे समुंदर विच लहरां उठदियां ने, ते मेरी काया मेरा शरीर डुबदा जा रहा है, काहदियां लहरां ने? कहन लगे दातिया, जिवें समुंदर विच लहरां शांत नहीं, इसे तरह अंदर भी मेरा शांत नहीं। कदी काम दी लहर उठदी है, कदी क्रोध दी लहर उठदी है, अजे क्रोध शांत नहीं हुंदा, लालच दी लहर उठदी है, लालच टिकदा नहीं, ईरखा दी लहर उठदी है। सच पुछी मैं ता अज हार के तेरे दर ते आ गया, जे तू कृपा ना कीती ते मैनू इस डुबदे नू कोई पार ला नहीं हो सकदा। बचन हुंदा भगत जी दा, लोभ लहर अत नीचर बाजै, काया डूबै केस वाह, के सोने केसा वाले वाहगुरु, मेरी काया मेरा शरीर डुबदा पे है। लोभ लहर अत नीचर बाजै, काया डूबै केशवा, संसार समुंदे, ध्यान देना थोड़ा जिहा, तार गोबिंदे, संसार एक समुंदर है, हे गोबिंद मैनू तार दे। संसार समुंदे तार गोबिंदे, तार लै बाप बीठला, हे मेरे बीठल बापू, मेरे वाहगुरु मैनू तारेगा नहीं। अगला जिहड़ा वचन क्या कहन लगे, तुसी आप जीवन दी चप्पू नहीं मार सकते, कि तुहानू आप चप्पू मारन दी जात नहीं? जे संसार समुंदर लहरा ने ते तुसी चप्पू क्यों नहीं मार दे? ते भगत जी ने बचन कीते, कहन लगे दातिया, जीवन मेरा एक नैया है, असलियत एही, मैं आप चप्पू मारा ते कदी मैं पार हो नहीं सकना। कई बारी ना बेड़ी जो आप बेड़ी विच बहने ते मलाह दा काम है चप्पू मारना, ते चंचल नौजवान कई बारी कह देंदा चप्पू तू बाहां नाल मारने ने, जिवें तू दो चप्पू मार के बेड़ी नू पानी विच तार लैना, ये चप्पू मैं तेरे तो वध तेज मार सकना वा। ते मला एक गल कहिंदा, सजना चप्पू मारने कोई औखी बात नहीं, ताकत वाला बंदा चप्पू मार सकदा है। चप्पू मार के बेड़ी किनारे तो तर के मध विच विचकार जा भी सकदी है, पर एक गल अपने ज़ेहन विच बिठा के रखी, चप्पू मार के बेड़ी तार लैनी बड़ी आसान है। जदों किते घूमण घेरी आ गई, किते पानी दे विच भंवर आ गया, किते पानी दे विच लहरां आ गईयां, उठियां होईयां लहरां विचों उस बेड़ी नू मलाह तो बिना किनारे कोई ला सकदा ही नहीं। चप्पू मारना कुछ होर चीज है, बेड़ी नू किनारे ला जाना कुछ होर चीज है। साहिब दी बाणी विच भगत जी कहन लगे, जीवन बेड़ी है, मैं चप्पू मार के नहीं हूं किनारे ला सकदा, मैं थोड़ा जा बंदगी करके तुरंगा, की पता कितने पूजा प्रतिष्ठा की घूमण घेरी आवे, ते उसे घूमण घेरी विच मैं फस जावा। ते दातिया, उन्हां घूमण घेरिया विचों तेरे तो बिना बेड़ी किसी ने किनारे ला ली। कहन लगे, लोभ लहर अत नीचर बाजै, काया डूबै केसवा, संसार समुंदे तार गोबिंदे, तार लै बाप बीठला। अगे कहिंदे, अनिल बेड़ा हों खेव ना साकूं, अनल दा अर्थ इत्थे वे हवा। कहन लगे, वकारा दा झखड़ इन्ना वड्डा चलदा पिया है, मेरा बेड़ा जेड़ा ये टिकदा नहीं पिया। अनल बेड़ा हों खेव ना साकूं, हों खेव ना साकूं दा अर्थ मैं चप्पू नहीं मार सकदा, क्योंकि घूमण घेरियां इन्नियां ने, मैनू ते समझ ही पैंदी नहीं पई मैं बेड़ी नू किनारे किवें लावां। अनल बेड़ा हों खेव ना साकूं, तेरा पार ना पाया बीठला। हुण भगत जेड़ा रब तक पहुंचिया है ना, उन्हों पुछा फिर इस बेड़े नू कौन किनारे लाऊ, की कोई मनुख लाऊ, ਕੀ ਕੋਈ ਬੰਦਗੀ ਕਰਨ ਵਾਲਾ ਪੁਰਸ਼ ਉਹ ਕਿਨਾਰੇ ਲਾਊ? ਤੇ ਭਗਤ ਜੀ ਨੂੰ ਜਦੋਂ ਪੁੱਛਿਆ ਵਾਹਿਗੁਰੂ ਨੇ, ਨਾਮ ਦੇਵ ਦੱਸ ਤੇਰਾ ਬੇੜਾ ਕਿਵੇਂ ਕਿਨਾਰੇ ਲੱਗਦਾ, ਕਹਿਣ ਲੱਗੇ ਬਸ ਇੱਕ ਕਿਰਪਾ ਕਰਦੇ, ਇਹ ਕਿਸੇ ਬੰਦੇ ਦੇ ਵਸ ਦਾ ਰੋਗ ਨਹੀਂ ਹੂੰ, ਜੀਵਨ ਦਾ ਬੇੜਾ ਕਿਨਾਰੇ ਉਦਨ ਲੱਗਣਾ ਜਿੱਦਣ ਪੂਰਾ ਸਤਿਗੁਰੂ ਮਿਲਾ ਦੇਗਾ, ਸਤਿਗੁਰੂ ਤੋਂ ਬਿਨਾਂ ਮੈਨੂੰ ਘੁੰਮਣ ਘੇਰੀ ਵਿੱਚੋਂ ਕਿਸੇ ਨਿਕਲਣੇ। ਬੜੇ ਕਮਾਲ ਦੇ ਬਚਨ ਕਹਿ, ਅਨਿਲ ਬੇੜਾ ਹੋ ਖੇਵ ਨਾ ਸਾਕੂੰ, ਤੇਰਾ ਪਾਰ ਨਾ ਪਾਇਆ ਬੀਟਲਾ, ਹੋ ਦਿਆਲ ਸਤਿਗੁਰ ਮੇਰ ਤੂੰ ਮੋਕੋ ਪਾਰ ਉਤਾਰਾ ਕੇਸਵ, ਜੇ ਤੂੰ ਮੇਰ ਦੇ ਘਰ ਵਿੱਚ ਆਇਆ ਤੇ ਮੈਨੂੰ ਪੂਰਾ ਸਤਿਗੁਰੂ ਮਿਲਾ ਦੇ, ਕਿਉਂਕਿ ਸਤਿਗੁਰੂ ਤੋਂ ਬਿਨਾਂ ਜੀਵਨ ਦੀ ਬੇੜੀ ਨੂੰ ਕੋਈ ਕਿਨਾਰੇ ਲਾ ਹੀ ਨਹੀਂ ਸਕਦਾ। ਹੋ ਦਿਆਲ ਸਤਿਗੁਰ ਮੇਰ ਤੂੰ ਮੋਕੋ ਪਾਰ ਉਤਾਰਾ ਕੇਸਵ, ਨਾਮਾ ਕਹਿ ਹਉ ਤਰ ਪੀ ਨਾ ਜਾਣੂ, ਮੋਕੋ ਬਾਂਹ ਦੇ ਬਾਂਹ ਦੇ ਬਾਂਹ ਦੇ ਬੀਠਲਾ, ਖੇ ਮੇਰੇ ਵਾਹਿਗੁਰੂ ਤੂੰ ਬਾਂਹ ਦੇ ਕੇ ਇਸ ਬੇੜੀ ਨੂੰ ਕਿਨਾਰੇ ਲਾ ਦੇ, ਨਹੀਂ ਤੇ ਮੇਰੇ ਤੋਂ ਬੇੜੀ ਕਿਨਾਰੇ ਲੱਗਣੀ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਆਏ। ਹਜ਼ੂਰ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਬੰਦਿਆ ਤੂੰ ਸੁੱਤਾ ਹੈ ਮਾਇਆ ਦੀ ਨੀਂਦ ਵਿੱਚ, ਤੈਨੂੰ ਪਤਾ ਨਹੀਂ ਕਿ ਸੰਸਾਰ ਦਰਿਆ ਦੇ ਵਿੱਚ ਕਈ ਬੇੜੀਆਂ ਡੁੱਬ ਗਈਆਂ ਨੇ। ਤੇ ਚੇਤੇ ਰੱਖਿਓ, ਇਸ ਦੁਨੀਆਂ ਵਿੱਚ ਜਦੋਂ ਕਿਸੇ ਦੀ ਬੇੜੀ ਡੁੱਬਦੀ ਹੈ ਨਾ, ਉਦੋਂ ਲੋਕ ਬੜੇ ਪਰੇਸ਼ਾਨ ਹੁੰਦੇ ਨੇ। ਕਿਸੇ ਦੀ ਬੇੜੀ ਡੁੱਬ ਜਾਏ, ਕਿਸੇ ਦੀ ਦੌਲਤ ਵੱਲੋਂ ਬੇੜੀ ਡੁੱਬ ਜਾਏ, ਜੀਵਨ ਵੱਲੋਂ ਡੁੱਬ ਜਾਏ, ਪਰ ਇੱਕੋ ਮੇਰਾ ਸਤਿਗੁਰੂ ਐਸਾ ਹੈ ਜਿਹੜਾ ਕਿਸੇ ਦੀ ਬੇੜੀ ਡੁੱਬਦੀ ਦੇਖ ਕੇ ਪਰੇਸ਼ਾਨ ਨਹੀਂ ਹੁੰਦਾ। ਮੇਰਾ ਦਾਤਾ ਡੁੱਬਦੇ ਹੋਏ ਨੂੰ ਕਿਨਾਰੇ ਲਾ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਗੁਰਦੇਵ ਨੂੰ ਪੜ੍ਹਨੇ ਆ, ਗੁਰੂ ਮਲਾਏ ਗੁਰੂ ਬੇੜੇ ਕਿਨਾਰੇ ਲਾਉਂਦਾ, ਤੇ ਉਸ ਵਕਤ ਭਾਈ ਗੁਰਦਾਸ ਦਾ ਇੱਕ ਬਚਨ ਚੇਤੇ ਆਉਂਦਾ। ਉਹ ਕਹਿੰਦੇ ਨੇ ਜਿਹੜਾ ਤੇਰੇ ਗੁਰੂ ਨੇ ਮੰਤਰ ਦਿੱਤਾ ਨਾ ਵਾਹਿਗੁਰੂ ਦਾ ਸਤਨਾਮ ਦਾ, ਯਾਦ ਰੱਖੀ ਤੇਰੇ ਗੁਰੂ ਕੇ ਮੰਤਰ ਵਿੱਚ ਬੜੀ ਵੱਡੀ ਤਾਕਤ ਹੈ। ਅਸੀਂ ਕਹਿੰਦੇ ਹਾਂ ਕਲਯੁੱਗ ਦਾ ਸਮਾਂ, ਜੀ ਕਲਯੁੱਗ ਵਿੱਚ ਕਿਹੜਾ ਤਰਦਾ? ਭਾਈ ਗੁਰਦਾਸ ਕਹਿੰਦੇ ਜੇ ਮੇਰੇ ਤੇ ਯਕੀਨ ਕਰਨਾ, ਜਿਸ ਗੁਰੂ ਨਾਨਕ ਦੇ ਚਰਨਾਂ ਵਿੱਚ ਮੈਂ ਬੈਠਾ ਵਾ ਨਾ, ਇਹਦੇ ਮੰਤਰ ਵਿੱਚ ਇੰਨੀ ਤਾਕਤ ਹੀ, ਇਹ ਤਾਂ ਕਲਯੁੱਗ ਨੂੰ ਵੀ ਤਾਰ ਸਕਦਾ, ਤੇ ਤੂੰ ਕਲਯੁੱਗ ਵਿੱਚ ਰਹਿੰਦਾ, ਤੈਨੂੰ ਕਿਉਂ ਨਹੀਂ ਤਾਰੇਗਾ? ਭਾਈ ਗੁਰਦਾਸ ਦੇ ਬਚਨ ਨੇ ਕਹਿਣ ਲੱਗੇ, ਕਲਯੁੱਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਇਹਦਾ ਮਤਲਬ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਮੰਤਰ ਜਿਹੜਾ, ਉਹ ਕਲਯੁੱਗ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ, ਤੇ ਇੱਕ ਮਨੁੱਖ ਨੂੰ ਮੇਰਾ ਦਾਤਾ ਇਸ ਭਵਜਲ ਤੋਂ ਕਿਉਂ ਨਹੀਂ ਪਾਰ ਲਾਏਗਾ? ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਕਹਿਣ ਲੱਗੇ ਕਿਆ ਸੋਵੈ ਨਾਮ ਵਿਸਾਰ, ਗਾਫਲ ਗਹਿ ਲਿਆ ਕਿਤੀ ਇੱਕ ਦਰਿਆਏ ਵੰਝਣ ਵਹਿੰਦਿਆਂ। ਗੁਰਦੇਵ ਦਾ ਬਚਨ, ਉਹ ਗਾਫਲ ਬੰਦੇ ਕਿਉਂ ਮਾਇਆ ਦੀ ਨੀਂਦ ਵਿੱਚ ਸੁੱਤਾ? ਦੇਖ ਕਿੰਨੇ ਲੋਕ ਜਿਹੜੇ ਨੇ ਇਸ ਸੰਸਾਰ ਦਰਿਆ ਦੇ ਵਿੱਚ ਰੁੜ ਗਏ, ਉਹਨਾਂ ਦੀ ਬੇੜੀ ਕਿਨਾਰੇ ਨਹੀਂ ਲੱਗੀ। ਕਿਤੀ ਇਹ ਦਰਿਆਏ ਵੰਝਣ ਵਹਿੰਦਿਆਂ ਤੇ ਕਿਵੇਂ ਪਾਰ ਹੋਈਏ? ਹਜ਼ੂਰ ਕਹਿਣ ਲੱਗੇ, ਬੋਇਥੜਾ ਹਰ ਚਰਨ, ਇੱਥੇ ਮਨੁੱਖ ਦੇ ਚਰਨ ਨਹੀਂ, ਕਹਿਣ ਲੱਗੇ ਹਰੀ ਦੇ ਚਰਨ ਜਹਾਜ਼ ਨੇ। ਬੋਇਥੜਾ ਹਰ ਚਰਨ ਮਨ ਚੜ ਲੰਘੀਐ, ਆਠ ਪੈਰ ਆਰਾਧ ਸਾਧੂ ਸੰਗੀਐ, ਅੱਠੇ ਪੈਰ ਤੂੰ ਸੰਗਤ ਵਿੱਚ ਬੈਠ ਕੇ ਨਾਮ ਜਪ, ਤੇ ਗੁਰੂ ਕਿਰਪਾ ਕਰਕੇ ਤੈਨੂੰ ਭਵਜਲ ਤੋਂ ਪਾਰ ਕਰੇਗਾ। ਸਤਿਗੁਰੂ ਕੀ ਬਾਣੀ ਵਿੱਚੋਂ ਦੂਸਰਾ ਤੀਸਰਾ ਪ੍ਰਵਾਨ, ਹਜ਼ੂਰ ਬੜਾ ਪਿਆਰਾ ਬਚਨ ਕਹਿੰਦੇ ਨੇ, ਗੁਰੂ ਤੋਂ ਬਿਨਾਂ ਕਿਸੇ ਨੇ ਆਤਮਕ ਉਡਾਰੀ ਨਹੀਂ ਦੇਣੀ। ਸਾਹਿਬ ਦਾ ਬਚਨ ਹੁੰਦਾ, ਕਹਿੰਦੇ ਨੇ ਕਿ ਪੰਛੀ ਦਾ ਜਨਮ ਇੱਕ ਆਂਡੇ ਵਿੱਚੋਂ ਹੋਇਆ। ਕਿਤੇ ਕੋਈ ਵੀ ਪੰਛੀ ਦੇਖ ਲਓ, ਕੌਣੀ ਜਾਂ ਕਿਤੇ ਮੁਰਗੀ ਤੱਕੋ, ਜਿਤਨੇ ਵੀ ਪੰਛੀ ਨੇ, ਇੱਥੋਂ ਤੱਕ ਕਿ ਸੱਪ ਦੇ ਬੱਚੇ ਦੀ ਪੈਦਾਇਸ਼ ਵੀ ਆਂਡੇ ਵਿੱਚੋਂ ਹੈ। ਬਾਣੀ ਦਾ ਪ੍ਰਮਾਣ ਹੈ, ਹਜ਼ੂਰ ਕਹਿੰਦੇ ਨੇ ਅਸਮਾਨ ਵਿੱਚ ਪੰਛੀ ਉੱਡਦਾ ਹੈ, ਤੇ ਚੇਤੇ ਰੱਖਿਓ ਪੰਛੀ ਨੂੰ ਉੱਡਦਿਆਂ ਦੇਖ ਕੇ ਬੜੀ ਸਿੱਖਿਆ ਮਿਲਦੀ ਹੈ। ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਸਿੱਖਾ ਤੂੰ ਗੁਰਮੰਤਰ ਦਾ ਅਭਿਆਸ ਕਰ, ਪਹਿਲਾਂ ਰਸਨਾ ਨਾਲ ਕਰੀ, ਤੇ ਚੇਤੇ ਰੱਖੀ ਇੱਕ ਦਿਨ ਐਸਾ ਆਵੇਗਾ ਤੈਨੂੰ ਰਸਨਾ ਨਹੀਂ ਖੋਲਣੀ ਪਏਗੀ, ਜਪਣਾ ਨਹੀਂ ਪਏਗਾ ਜ਼ਬਾਨ ਨਾਲ, ਪਰ ਤੇਰੇ ਅੰਦਰ ਆਪਣੇ ਆਪ ਜਪਿਆ ਜਾਏਗਾ। ਤੇ ਸਵਾਲ ਕਰਨ ਵਾਲੇ ਨੇ ਪੁੱਛ ਲਿਆ, ਮਹਾਰਾਜ ਇਹ ਕਿਵੇਂ? ਮੈਂ ਤਾਂ ਚਾਹੁੰਦਾ ਕਿ ਉਹ ਅਵਸਥਾ ਮਿਲ ਜਾਏ ਕਿ ਜਿੱਥੇ ਜਪਣਾ ਨਾ ਪਏ, ਆਪਣੇ ਆਪ ਹੀ ਜਪਿਆ ਜਾਏ। ਤੇ ਹਜ਼ੂਰ ਨੇ ਪ੍ਰਮਾਣ ਦਿੱਤਾ ਬੜੇ ਕਮਾਲ ਦਾ, ਕਹਿਣ ਲੱਗੇ ਤੇਰੇ ਵਰਗਾ ਸੀ ਇੱਕ ਪੰਛੀ ਜਿਹੜਾ ਅਸਮਾਨ ਵਿੱਚ ਉੱਡਦਾ ਪਿਆ। ਇੱਕ ਪੰਛੀ ਅਸਮਾਨ ਵਿੱਚ, ਤੇ ਜਦੋਂ ਪੰਛੀ ਅਸਮਾਨ ਵਿੱਚ ਉੱਡਣ ਲੱਗਦਾ ਨਾ, ਸਭ ਤੋਂ ਉੱਚੀ ਅਡਾਰੀ ਆਪਾਂ ਇੱਲ ਦੀ ਦੇਖਦੇ ਹਾਂ, ਬਾਣੀ ਦਾ ਪ੍ਰਮਾਣ ਹੈ, ਜਦੋਂ ਇੱਲ ਉੱਡਦੀ ਏ, ਉੱਡਦਿਆਂ ਉਹ ਆਪਣੇ ਖੰਭ ਜ਼ਰੂਰ ਮਾਰਦੀ ਏ, ਪਰ ਜਦੋਂ ਸ਼ਿਖਰ ਤੇ ਪਹੁੰਚ ਜਾਂਦੀ ਫਿਰ ਉਹਨੂੰ ਖੰਭ ਮਾਰਨ ਦੀ ਲੋੜ ਨਹੀਂ, ਉਹਦੇ ਖੰਭ ਕੇਵਲ ਦੋਨੋਂ ਜਿਹੜੇ ਨੇ ਖਿਲਰੇ ਹੋਏ ਨੇ, ਖੁੱਲ੍ਹੇ ਨੇ, ਉਸੇ ਤਰ੍ਹਾਂ ਹਵਾ ਵਿੱਚ ਤਾਰੀਆਂ ਲਾਉਂਦੀ ਪਈ, ਖੰਭ ਨਹੀਂ ਪਰਤ ਕੇ ਹਿਲਾਉਂਦੀ।
ਸਾਹਿਬ ਕਹਿੰਦੇ ਤੂੰ ਚਾਹੁੰਦਾ ਮੈਨੂੰ ਅਡਾਰੀ ਉਹ ਮਿਲੇ ਜਿੱਥੇ ਖੰਭ ਨਾ ਹਿਲਾਣੇ ਪੈਣ, ਖੰਭ ਖੁੱਲੇ ਹੋਣ ਤੇ ਅਡਾਰੀ ਆਪਣੇ ਆਪ ਚੱਲਦੀ ਰਹੇ। ਸਤਿਗੁਰੂ ਕਹਿਣ ਲੱਗੇ ਸੱਜਣਾ ਅਜੇ ਤੱਕ ਤਾਂ ਤੂੰ ਆਂਡੇ ਦੇ ਖੋਲ ਵਿੱਚ ਬੰਦੇ, ਜਿੰਨੀ ਦੇਰ ਤੱਕ ਆਂਡੇ ਦੀ ਉੱਪਰ ਵਾਲੇ ਛਿਲਕੇ ਨਹੀਂ ਟੁੱਟਦੇ ਓਨੀ ਤੇਰਾ ਅਡਾਰੀ ਕਿੱਥੇ। ਉਡਾਰੀ ਉਹ ਮਾਰ ਸਕਦਾ ਜਿਹੜਾ ਆਂਡੇ ਦੇ ਖੋਲ ਨੂੰ ਤੋੜ ਕੇ ਬਾਹਰ ਆ ਗਿਆ, ਤੇ ਜਿਹੜਾ ਅਜੇ ਬੱਚਾ ਆਂਡੇ ਵਿੱਚ ਟਿਕਿਆ ਹੋਇਆ ਉਹਨੇ ਉਡਾਰੀ ਕਿਵੇਂ ਮਾਰ ਲੈਣੀ। ਸਾਹਿਬ ਕਹਿਣ ਲੱਗੇ ਸੱਜਣ ਪਿਆਰੇ ਆ ਜਿਹੜੇ ਤੂੰ ਭਰਮਾਂ ਵਿੱਚ ਪੈ ਗਿਆ ਹੈ ਨਾ, ਜਿਹੜੇ ਤੂੰ ਵਹਿਮਾਂ ਵਿੱਚ ਪੈ ਗਿਆ, ਜਿਹੜਾ ਗੁਰੂ ਤੋਂ ਦੂਰ ਹੋਣਾ ਪਿਆ, ਤੂੰ ਆਪਣੇ ਦੁਆਲੇ ਇੱਕ ਖੋਲ ਖੜਾ ਕਰ ਲਿਆ। ਇਸ ਆਂਡੇ ਦੇ ਖੋਲ ਨੇ ਤੈਨੂੰ ਉਡਾਰੀ ਨਹੀਂ ਉਹ ਮਾਰਨ ਦੇਣੀ। ਜੇ ਉਡਾਰੀ ਮਾਰਨੀ ਚਾਹੁੰਦਾ ਤੇ ਵਹਿਮਾਂ ਭਰਮਾਂ ਦੇ ਪਰਦੇ ਨੂੰ ਤੋੜ ਕੇ ਬਾਹਰ ਆ ਜਾ ਤੇ ਦੇਖ ਮੇਰਾ ਦਾਤਾ ਤੈਨੂੰ ਖੁੱਲੇ ਅਸਮਾਨ ਦੀ ਉਡਾਰੀ ਮਰਵਾਏਗਾ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ਼। ਮੈਂ ਕਾਲਪ ਨੇ ਜਿਤਨੇ ਵੀ ਵਾਲੀਅਮ ਲਿਖੇ ਨੇ ਸਿੱਖ ਰਿਲੀਜਨ ਦੇ, ਉਹਦੇ ਉੱਤੇ ਨਾ ਪਹਿਲੀ ਪੰਕਤੀ ਉਹਨੇ ਇਹੀ ਦਿੱਤੀ, ਫੂਟੋ ਆਂਡਾ ਭਰਮ ਕਾ। ਸਤਿਗੁਰੂ ਤੂੰ ਮੇਰੇ ਭਰਮ ਦੇ ਪਰਦੇ ਤੋੜ ਦਿੱਤੇ, ਮੇਰੇ ਵਹਿਮ ਦੇ ਪਰਦੇ ਤੋੜ ਦਿੱਤੇ। ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ ਕਾਟੀ ਬੇਰੀ ਪਗੜ ਤੇ। ਹੁਣ ਇੱਥੇ ਕਿਸੇ ਬੰਦੇ ਨੀ ਗੁਰ ਕਿਨੋ ਬੰਦ ਖਲਾਸ, ਮੇਰੇ ਗੁਰੂ ਨੇ ਭਰਮ ਦੇ ਪਰਦੇ ਤੋੜੇ ਤੇ ਸਤਿਗੁਰੂ ਨੇ ਮੇਰੇ ਪੈਰਾਂ ਵਿੱਚ ਪਈ ਹੋਈ ਮੋਹ ਦੀ ਜੰਜੀਰ ਨੂੰ ਤੋੜ ਦਿੱਤਾ। ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ ਕਾਟੀ ਬੇਰੀ ਪਗੜ ਤੇ, ਗੁਰ ਕਿਨੀ ਬੰਦ ਖਲਾਸ ਆਵਣ ਜਾਣ ਰਹੋ ਤਪਤ ਕੜਾਹ ਬੁਝ ਗਿਆ ਗੁਰ ਸ਼ੀਤਲ। ਨਾਮ ਦਿਓ, ਗੁਰੂ ਨੇ ਠੰਡਾ ਨਾਮ ਦਿੱਤਾ ਜਿਹਦੇ ਨਾਲ ਮੇਰੇ ਅੰਦਰ ਦੇ ਜਿਹੜੇ ਵਕਾਰਾਂ ਦੇ ਕੜਾਏ ਸਨ ਤਪਦੇ ਉਹ ਬਿਲਕੁਲ ਸ਼ਾਂਤ ਹੋ ਗਏ। ਸਤਿਗੁਰੂ ਕਹਿੰਦੇ ਨੇ ਜੇ ਭਵ ਜਲ ਨੂੰ ਤਰਨਾ ਹੀ ਤਾਂ ਗੁਰੂ ਕੇ ਚਰਨ ਪਕੜ। ਹਜ਼ੂਰ ਦੀ ਬਾਣੀ ਵਿੱਚ ਹੀ ਬਚਨ ਆਉਂਦਾ, ਮਹਾਰਾਜ ਕਹਿੰਦੇ ਨੇ ਪਹਿਲਾਂ ਡਰ ਲੱਗਦਾ ਸੀ ਕਿ ਭਵ ਜਲ ਡੁੱਬੇਗਾ, ਪਰ ਜਿੱਦਣ ਦਾ ਗੁਰੂ ਕੇ ਚਰਨਾਂ ਵਿੱਚ ਚਲਾ ਗਿਆ ਨਾ, ਹੁਣ ਡੁੱਬਣ ਦਾ ਭੈ ਖਤਮ ਹੋ ਗਿਆ। ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਉਹਦਾ ਨਾਮ ਸੀ ਸੇਵਾ ਰਾਮ। ਸੇਵਾ ਪੰਥੀਆਂ ਦਾ ਇਤਿਹਾਸ ਪੜ੍ਹ ਕੇ ਬੜੇ ਕਮਾਲ ਦੀਆਂ ਬਾਤਾਂ ਮਿਲਦੀਆਂ ਨੇ। ਇਹ ਮਹਾਂਪੁਰਸ਼ ਕਿਉਂਕਿ ਐਸਤਾ ਐਸਤਾ ਹੁਣ ਤਾਂ ਥਾਂ ਥਾਂ ਤੇ ਆਪੋ ਧਾਪੀ ਆਪੋ ਆਪਣੀ ਪੂਜਾ ਹੁੰਦੀ ਪਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਵੀ ਕੀ ਕਿਸੇ ਗੁਰਮੁਖ ਕੋਲ ਕਿਸੇ ਸਾਧੂ ਕੋਲ ਜਾਣਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਵਰਜਦਾ ਨਹੀਂ, ਤੂੰ ਜਿੱਥੇ ਮਰਜ਼ੀ ਜਾ, ਪਰ ਇਹ ਗੱਲ ਚੇਤੇ ਰੱਖੀ ਮਿੱਤਰਤਾ ਰੱਖੀ ਗੁਰਮੁਖ ਨਾਲ, ਤੇ ਚਿੱਤ ਦਈ ਪੂਰੇ ਗੁਰੂ ਨੂੰ, ਤੇ ਜੇ ਚਿੱਤ ਕਿਤੇ ਬੰਦੇ ਨੂੰ ਦੇ ਬੈਠੋ ਤੇ ਭਵ ਜਲ ਵਿੱਚੋਂ ਪਾਰ ਹੋਣਾ ਨਹੀਂ। ਅਸੀਂ ਬਚਨ ਪੜ੍ਹਨੇ ਆ ਸਾਹਿਬ ਦੇ, ਕਹਿਣ ਲੱਗੇ ਮਨਮੁਖ ਸ਼ੌਕਰ ਦੋਸਤੀ ਸੁੱਖ ਹੈ ਪੁੱਛੈ ਮਿੱਤ। ਅਗਲਾ ਬਚਨ ਨੇ ਪੁੱਛਿਆ ਮਹਾਰਾਜ ਫਿਰ ਸੁੱਖ ਕਿਵੇਂ, ਕਹਿਣ ਲੱਗੇ ਗੁਰਮੁਖ ਸ਼ੌਕਰ ਦੋਸਤੀ ਸਤਿਗੁਰ ਸਿਉਂ ਲਾਏ। ਚਿੱਤ ਚਿੱਤ ਬੰਦੇ ਦੇ ਪੈਰਾਂ ਵਿੱਚ ਨਹੀਂ, ਚਿੱਤ ਗੁਰੂ ਕੇ ਚਰਨਾਂ ਵਿੱਚ ਚਾਹੀਦਾ। ਗੁਰਮੁਖ ਨਾਲ ਦੋਸਤੀ ਜ਼ਰੂਰ, ਕਿਉਂਕਿ ਚਿੱਤ ਉਹਦੇ ਨਾਲ ਨਹੀਂ, ਉਸ ਦੇਹ ਦਾ ਕੀ ਪਤਾ ਕਿ ਕਿਹੜੇ ਵਕਤ ਉਹ ਥਿੜਕ ਜਾਏ, ਪਰ ਗੁਰੂ ਇੱਕ ਐਸਾ ਜਿਹਨੇ ਥਿੜਕਣਾ ਨਹੀਂ, ਚਿੱਤ ਉਹਦੇ ਚਰਨਾਂ ਵਿੱਚ ਲਾਈ ਜਿਹਨੇ ਸਦਾ ਅਡੋਰ ਰਹਿਣ। ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ। ਸੇਵਾ ਪੰਥੀ ਮਹਾਂਪੁਰਸ਼ ਭਾਈ ਸਾਹਿਬ ਭਾਈ ਕਨ੍ਹਈਆ ਜੀ ਤੋਂ ਇਹ ਸੰਪਰਦਾ ਆਰੰਭ ਹੋਈ, ਤੇ ਇਹਨਾਂ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਬੜੀਆਂ ਕਮਾਲ ਦੀਆਂ ਨੇ। ਇਹਨਾਂ ਨੇ ਸਾਰਾ ਦਿਨ ਵਾਣ ਵੱਟਣਾ, ਸ਼ਾਮ ਨੂੰ ਧਰਮਸ਼ਾਲਾ ਵਿੱਚ ਲੰਗਰ ਲਾਣਾ, ਆਪ ਕੀਰਤਨ ਕਰਨਾ, ਤੇ ਕਿਸੇ ਪੁੱਛ ਲਿਆ ਸੀ ਮਹਾਂਪੁਰਸ਼ੋ ਤੁਸੀਂ ਵਾਣ ਕਿਉਂ ਵੱਟਦੇ ਹੋ, ਵਾਣ ਵੱਟ ਕੇ ਕਿਰਤ ਕਰਕੇ ਪੇਟ ਭਰਨਾ ਤੇ ਜਿਹੜਾ ਬਚ ਜਾਣਾ ਉਹ ਲੋੜਵੰਦਾਂ ਨੂੰ ਦੇ ਦੇਣਾ, ਤੇ ਪੁੱਛ ਲਿਆ ਸੀ ਮਹਾਂਪੁਰਸ਼ਾਂ ਤੋਂ ਤੁਸੀਂ ਵਾਣ ਕਿਉਂ ਵੱਟਦੇ ਹੋ। ਕਹਿਣ ਲੱਗੇ ਵਾਣ ਵੱਟਨੇ ਆ ਕਿਰਤ ਕਰਨ ਲਈ, ਕਿਰਤ ਕਰਿਆ ਅੰਦਰ ਸਫਲ ਹੁੰਦਾ, ਅੰਦਰ ਸਾਫ਼ ਹੁੰਦਾ, ਤੇ ਯਾਦ ਰੱਖੀ ਇਸ ਕਰਕੇ ਵੱਟਨੇ ਆ ਜਿੰਨਾ ਜਮਾ ਦੀਆਂ ਫਾਈਆਂ ਤੋਂ ਲੋਕ ਡਰਦੇ ਨੇ, ਕਿਰਤ ਕਰਕੇ ਨਾਮ ਜਪਣ ਵਾਲਾ ਗੁਰਸਿੱਖ ਉਹਨਾਂ ਜਮਾਂ ਨੂੰ ਵੀ ਫਾਈਆਂ ਪਾ ਦਿੰਦਾ। ਉਹਨਾਂ ਸਿੱਧੇ ਪੱਧਰੇ ਬਚਨ ਕਹਿਣੇ, ਤੇ ਉਹ ਜਦੋਂ ਕਿਸੇ ਨੂੰ ਮਹੰਤੀ ਦਿੰਦੇ ਸਨ ਨਾ, ਉਹਨਾਂ ਨੇ ਇੱਕ ਬਾਟਾ ਇੱਕ ਝਾੜੂ ਤੇ ਇੱਕ ਚਟਾਈ ਦੇਣੀ। ਇਹਦਾ ਮਤਲਬ ਇਹ ਸੀ ਵੀ ਪਿਆਰਿਆ ਤੂੰ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਦਾ ਹੈ, ਤੇਰੇ ਹੱਥ ਵਿੱਚ ਝਾੜੂ ਹੈ, ਤੇਰਾ ਕੰਮ ਕੇਵਲ ਇੰਨਾ ਬਾਬੇ ਦੇ ਦਰ ਦਾ ਝਾੜੂ ਬਰਦਾਰ ਰਹਿਣੇ। ਬਾਟਾ ਤੈਨੂੰ ਦੇ ਦਿੱਤਾ ਜੋ ਗੁਰੂ ਦਰ ਤੋਂ ਮਿਲੇ ਸੱਤ ਬਚਨ ਕਰਕੇ ਛਕ ਲਈ, ਤੇ ਚਟਾਈ ਜਿਹੜੀ ਦਿੱਤੀ ਹੈ ਧਿਆਨ ਰੱਖੀ ਸੱਜਣਾ ਗੁਰੂ ਦੀ ਸੇਵਾ ਕਰਦਿਆਂ ਕਿਤੇ ਸੋਹਣੀਆਂ ਸੇਜਾਂ ਦੀ ਆਸ ਨਾ ਰੱਖੀ, ਜਿੱਥੇ ਸਮਾਂ ਮਿਲ ਜਾਏ ਇਸੇ ਚਟਾਈ ਤੇ ਬੈਠ ਕੇ ਭਜਨ ਕਰੀ, ਇਹਦੇ ਤੇ ਬੈਠ ਕੇ ਆਰਾਮ ਕਰੀ। ਉਹਨਾਂ ਤਿੰਨ ਗੱਲਾਂ ਕਹਿਣੀਆਂ,
تو انہاں مہاپرشاں نے کمایا بھی. خیر میں جڑی عرض کر رہا اپنے وشے والا وا, سیوا پنتھی مہاپرش ہوئے نے سیوا رام, انہاں نے ایک چھوٹی جی کتاب لکھی, وہ نام ہے پرچیاں دسویں پاتشاہی کیاں. دسویں پتا دے بارے انہاں نے کوئی دشتانت ادھارنا دتیاں, تے او دے وچ انہاں نے ایک بچن لکھیا, کہندے نے ایک دن میرا ستگرو گرو گوبند سنگھ مہاراج آنندپور چرن گنگا دے کنارے ٹہل دے پے نے. پانی دا پرواہ چلتا پیا نرمل پانی, تے سیوا رام لکھتے نے نال بھائی دیا سنگھ نے نال کچھ پیارے گرشک نے, تے ستگرو نے نا ایک بہت ہی چٹے رنگ دا اجلے رنگ دا پتھر پکڑیا, انہوں سجے ہاتھ وچ لیا, تے او کہندے نے اکو دم اچھال کے نا ستگرو نے انہوں کھبے ہاتھ وچ پکڑ لیا, کھبے وچوں اچھالنا انہوں سجے وچ پکڑ لینا. کتنا سما اے پتھر سجے تو کھبے کھبے تو سجے اچھال کے پکڑ دے رہے, اچن چیت صاحب دے ہاتھاں وچوں پتھر نکلیا تے پانی وچ ڈگا, تے ڈگدیاں سار او پتھر جڑا ڈب گیا. ستگرو رک گئے تے بھائی سیوا رام نے جڑی گل کہی بڑے پتے دی, روک کے کہن لگے گرسکھو پتھر میرے ہاتھ وچ سی, اے پانی وچ ڈگا ڈگدیاں سار ڈب گیا, اے دا کی کارن ہے؟ جدو پہلے نو پچھیا نا او کہن لگا مہاراج پتھر پارا ہوندا ہے, تے پارا پتھر جڑا ہے نا او پانی وچ سکدیاں سار ڈب جاندا ہے, پتھر دا سبھا ہے پانی وچ ڈب جانا. حضور چپ کر گئے, دوسرے نو پچھا کہن لگا داتا اصل وچ پانی دا سبھا ہے پتھر نو ڈوب لینا, فرق ہو گیا نا, ایک نے کہا پتھر دا سبھا ہے پانی وچ ڈب جانا, دوسرا کہن لگا نہیں داتا پانی دا سبھا ہے پارے پتھر نو ڈوب لینا. تے حضور نے پوچھا بھائی دیا سیا تیرا کی خیال ہے, پانی دا سبھا ڈوبنا جا پتھر دا سبھا ڈب جانا؟ تے بھائی دیا سنگھ نے میرے گردیو دے چرن پکڑ لے تے کہن لگا داتیا نہ ہی پوچھ. کہن لگے نہیں دس تینوں کی پرتیت ہویا ہے؟ تے ویکھو ہن آپو اپنے نظریہ آپو اپنا ڈھنگ گل وچ پلہ پا کے کہن لگا کلگی در سوامی مینو نہیں پتا کہ پتھر دا سبھا ہے کہ اے پانی وچ ڈب جاندا پارا خون کر کے, مینو نہیں سمجھ کہ پانی دا سبھا ہے پاریاں چیزاں نو ڈوب دیندا ہے, مینو تا صرف اکو سمجھ پئی ہے جدن دا تیرے در تے آیا, اے نہیں پتا پانی پتھر نو ڈوبدا ہے کہ پتھر پانی وچ ڈب جاندا ہے, اے نہیں سمجھ پے گی داتیا جڑا تیرے ہتھاں وچوں نکل گیا او دے ترن دا کوئی بھی چانس نہیں, وہ اج وی ڈبا تے کل وی ڈبا, تیرے ہتھاں وچ سی, تیرے ہتھاں وچوں نکلیا ہویا تر کیویں سکدا ہے, تیرے کول ہووے تو تار سکنا ہے, تو ڈبن نہیں دیندا. تے جدوں اس گھٹنا نوں پڑھنا تے من وی سوچنا منا جے گرو کول رہے گرو پتھر نوں وی تار سکدا ہی, تے جے اکلا گرو تو دور ہو گئوں تے چیتے رکھی اس بھوجل وچ ڈب جائے گا. حضور نے سکھمنی صاحب وچ کیا کہن لگے, جیوں پاخان ناو چڑھ کرے پخان در تے پتھر, جویں پتھر بیڑی وچ بہ کے پار ہو سکدا ہے, پرانی گر چرن لگت نسترے, خے پرانا دے آسرے چرن والے گرو دے چرنا نہ لگ جا تو پار ضرور ہوے گا. ستگرو نے بانی وچ بچن کیتے کہن لگے کنی کرپا ہو گئی داتا تو بڑی بخشش کیتی, ہن تاں سانجھ پی گئی تیرے چرنا دے نال, او تھاں مل گئی جتے ہن کوئی پے نہیں. کہن لگے اگے تردا سا وکاراں وچ ڈبدا سا, ہن پانی وچ ترنا پیا وا, پتھر پتھراں دی طرح میرا جیون ہے, پر ہن مینوں وکار ڈوبدے نہیں کیونکہ میرے ہردے وچ گرو کی محبت وس گئی, تے جدا چت گرو کے چرنا وچ جڑ جائے اونوں کدی وکار ڈوب نہیں سکدے. ستگرو نے بچن کیتا کہن لگے ندی ترندڑی مہنڈا کھوج نہ کھمبے, ندی ترندڑی دا ارتھ ہے میں اے سنسار ایک ندی جدے وچ وکاراں دیاں لہراں نے انہاں اُتے ترنی پئیاں, مہنڈا کھوج نہ کھمبے, میرے جڑے پیر نے ہن اے دے وچ ڈبدے نہیں کیونکہ منج محبت تیری میرے ہردے وچ تیرا پریم وس گیا, تے سہ چرنی مہنڈا ہیڑا سیتم ہر نانک تلہا بیڑی, ستگرو توں ایک بیڑی بن گیا جدے چرنا نال میرا ہردا سیتا گیا, ہن توں مینوں پار ضرور کرے گا. ستگرو نے ਇਹ ਬਚਨ ਬਾਣੀ ਵਿੱਚ ਪ੍ਰਮਾਣ ਦਿੱਤੇ, ਕਹਿਣ ਲੱਗੇ ਪਿਆਰਿਆ ਦੇਖ ਜਦੋਂ ਮੈਂ ਸੰਸਾਰ ਸਮੁੰਦਰ ਨੂੰ ਦੇਖਣਾ ਵਾਂ ਤੇ ਮਨ ਵਿੱਚ ਡਰ ਲੱਗਦਾ, ਸਾਗਰ ਦੇਖੂ ਜਦੋਂ ਦੇਖਣਾ ਤੇ ਅੰਦਰ ਕੰਬ ਜਾਂਦਾ ਹੈ, ਪਰ ਜਦੋਂ ਗੁਰੂ ਕੇ ਚਰਨਾਂ ਵੱਲ ਤੱਕਣਾ ਤੇ ਭਰੋਸਾ ਹੁੰਦਾ ਹੈ ਸਤਿਗੁਰੂ ਪਾਰ ਜ਼ਰੂਰ ਕਰਦਾ। ਹੁਣ ਸਤਿਗੁਰੂ ਜਹਾਜ਼ ਵਿੱਚ ਆਪਾਂ ਬੈਠੀਏ ਕਿਵੇਂ? ਇਹ ਤਾਂ ਪ੍ਰਮਾਣ ਬੜੇ ਮਿਲ ਜਾਣਗੇ, ਗੁਰੂ ਜਹਾਜ਼ ਏ। ਪਰ ਸਵਾਲ ਉੱਠਦਾ, ਗੁਰੂ ਜਹਾਜ਼ ਵਿੱਚ ਬੈਠਦੇ ਕੌਣ ਨੇ? ਤੇ ਗੁਰਦੇਵ ਨੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ ਸਤਿਗੁਰੂ ਬੋਹਤ ਨਾਵ ਹੈ। ਸਤਿਗੁਰੂ ਜਿਹੜਾ ਹੈ ਜਹਾਜ਼ ਇੱਕ ਬੇੜੀ ਏ। ਤੇ ਅਗਲਾ ਸਵਾਲ ਕੀਤਾ, ਕਿਤ ਬਿਦ ਚੜਿਆ ਜਾਏ? ਗੁਰੂ ਜਹਾਜ਼ ਵਿੱਚ ਕੌਣ ਬੈਠਦਾ ਹੈ, ਕਿਵੇਂ ਚੜਾਂਗੇ? ਸਤਿਗੁਰ ਬੋਹਤ ਨਾਮ ਹੈ, ਕਿਤ ਬਿਦ ਚੜਿਆ ਜਾਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਤਿਗੁਰ ਕਾ ਭਾਣਾ ਜੋ ਚੱਲੇ ਸੋ ਬੋਹਤ ਵਿੱਚ ਬੈਠਾ ਆਏ। ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ, ਗੁਰੂ ਕੇ ਹੁਕਮ ਵਿੱਚ ਚੱਲਦਾ ਪਿਆਰਿਓ, ਉਹ ਇਸ ਭਵਜਲ ਵਿੱਚੋਂ ਜ਼ਰੂਰ ਪਾਰ ਹੁੰਦਾ ਹੈ। ਗੁਰੂ ਉਹਨੂੰ ਆਪਣੇ ਨਾਮ ਦੇ ਜਹਾਜ਼ ਵਿੱਚ ਬਿਠਾ ਲੈਂਦਾ। ਗੁਰੂ ਕੇ ਭਾਣੇ ਤੋਂ ਮਤਲਬ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਆਪਣੇ ਜੀਵਨ ਵਿੱਚ ਮੰਨ ਲੈਣਾ। ਤੇ ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਅੱਜ ਦੇ ਇਹਨਾਂ ਤਿੰਨ ਸ਼ਲੋਕਾਂ ਵਿੱਚ ਕਿਰਪਾ ਵੀ ਇਹ ਕੀਤੀ। ਪਹਿਲਾ ਬਚਨ ਕੀਤਾ, ਕਹਿਣ ਲੱਗੇ ਚਰਨ ਕਮਲ ਸ਼ਰਨੰਗ ਰਮਣੰਗ ਗੋਪਾਲ ਕੀਰਤਨੈ। ਜੇ ਭਵਜਲ ਤੋਂ ਪਾਰ ਹੋਣੇ ਚਰਨ ਕਮਲ ਸ਼ਰਨੰਗ, ਪ੍ਰਭੂ ਦੇ ਚਰਨ ਕਮਲ ਜਿਹੜੇ ਨੇ ਨਾ ਉਹਨਾਂ ਦੇ ਚਰਨਾਂ ਦੀ ਸ਼ਰਨ ਵੀ ਚਲਾ ਜਾ। ਹੁਣ ਗੁਰੂ ਤੇ ਪ੍ਰਭੂ ਦੇ ਚਰਨ ਕਿਹੜੇ ਨੇ? ਸਤਿਗੁਰੂ ਦੀ ਬਾਣੀ ਵਿੱਚ ਬੜੀ ਵਾਰੀ ਬਚਨ ਹੁੰਦਾ, ਮਾਈ ਚਰਨ ਗੁਰ ਮਿੱਠੈ, ਮਾਈ ਗੁਰ ਚਰਨੀ ਚਿਤ ਲਾਈਐ, ਗੁਰ ਕੇ ਚਰਨ ਜੀ ਕਾ ਨਿਸਤਾਰਾ। ਹੁਣ ਗੁਰੂ ਕੇ ਚਰਨ ਕਿਹੜੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗੁਰੂ ਕੇ ਚਰਨੇ ਗੁਰੂ ਕੇ ਸ਼ਬਦ। ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇਗਾ, ਸਮਝ ਜਾਈ ਮੈਂ ਗੁਰੂ ਕੇ ਚਰਨਾਂ ਨਾਲ ਜੁੜ ਗਿਆ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਗੁਰੂ ਕਾ ਸ਼ਬਦ ਜਿਹੜਾ ਗੁਰੂ ਕੇ ਚਰਨੇ, ਤੇ ਜਿਹਦੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸ ਗਿਆ, ਸਮਝੋ ਉਹਦੇ ਹਿਰਦੇ ਵਿੱਚ ਗੁਰੂ ਕੇ ਚਰਨ ਵਸ ਗਏ। ਮਹਾਰਾਜ ਕਹਿਣ ਲੱਗੇ ਚਰਨ ਕਮਲ ਸ਼ਰਨੰਗ, ਗੁਰੂ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਚਲਾ ਜਾ। ਤੇ ਕੀ ਕਰਨਾ? ਰਮਣੰਗ, ਰਮਣੰਗ ਦਾ ਅਰਥ ਹੈ ਤੂੰ ਯਾਦ ਕਰ, ਸਿਮਰਨ ਕਰ। ਕਾਹਦਾ? ਗੋਪਾਲ ਕੀਰਤਨ ਹੈ, ਉਸ ਗੋਪਾਲ ਦਾ ਕੀਰਤਨ ਕਰ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਉਹਦੀ ਯਾਦ ਵਿੱਚ, ਉਹਦੇ ਕੀਰਤਨ ਵਿੱਚ ਜੁੜ ਜਾ, ਤੇ ਕੀਰਤਨ ਵਿੱਚ ਜੁੜਿਆ ਹੋਇਆ ਹਿਰਦਾ ਗੁਰੂ ਕੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਵੈਸੇ ਤਾਂ ਕੀਰਤਨ ਦੀ ਦਾਤ ਮਿਲਦੀ ਉਹਨੂੰ ਵੀ ਜਿਹਦੇ ਤੇ ਦਾਤੇ ਦੀ ਅਪਾਰ ਬਖਸ਼ਿਸ਼ ਹੋਵੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਗੁਰੂ ਅਮਰਦਾਸ ਜੀ ਦੇ ਬਚਨ ਨੇ ਤੇ ਬਾਬਾ ਸੁੰਦਰ ਜੀ ਨੇ ਕਹੇ ਨੇ, ਉਹਨਾਂ ਦੇ ਪੜਪੋਤੇ ਨੇ। ਕਹਿੰਦੇ ਨੇ ਜਿੱਦਣ ਸਾਡੇ ਬਜ਼ੁਰਗ ਬਾਬਾ ਅਮਰਦਾਸ ਸਤਿਗੁਰੂ, ਜਿਨ੍ਹਾਂ ਦਾ ਅੱਜ ਗੁਰਗੱਦੀ ਦਿਵਸ ਵੀ ਹੈ, ਕੱਲ ਦੇ ਦੀਵਾਨ ਵਿੱਚ ਆਪਾਂ ਖੁੱਲ੍ਹ ਕੇ ਵਿਚਾਰ ਗੁਰੂ ਅਮਰਦਾਸ ਜੀ ਦੇ ਜੀਵਨ ਸੰਬੰਧੀ ਕਰਾਂਗੇ। ਖੈਰ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਿੱਦਣ ਸਾਡੇ ਬਜ਼ੁਰਗ ਸੰਸਾਰ ਤੋਂ ਪਿਆਨਾ ਕਰ ਲੱਗੇ, ਉਹਨਾਂ ਨੇ ਪੁੱਤਰਾਂ ਨੂੰ, ਸਿੱਖਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਇਕੱਠਾ ਕੀਤਾ। ਮੈਂ ਥੋੜ੍ਹੀ ਜਿਹੀ ਅਰਜ਼ ਕਰਨੀ ਚਾਹੁੰਦਾ, ਕਿਉਂਕਿ ਇਹਦੇ ਵਿੱਚ ਵੀ ਕਈ ਵਾਰੀ ਭਰਮ ਪਾਏ ਜਾਂਦੇ ਨੇ। ਕਹਿਣ ਲੱਗੇ ਸਭ ਨੂੰ ਬੁਲਾਇਆ ਤੇ ਇੱਕ ਗੱਲ ਕਹੀ, ਕਹਿਣ ਲੱਗੇ ਮੇਰੇ ਜਾਣ ਤੋਂ ਬਾਅਦ ਕਿਸੇ ਦੀਆਂ ਅੱਖਾਂ ਵਿੱਚ ਨੀਰ ਨਾ ਹੋਵੇ। ਤੇ ਜਿਹੜੇ ਸਿੱਖ ਜੁੜੇ ਸਨ, ਕਹਿਣ ਲੱਗੇ ਦਾਤਾ ਜੀ ਫਿਰ ਕੀ ਕਰੀਏ? ਕਹਿਣ ਲੱਗੇ ਮੇਰੇ ਜਾਣ ਤੋਂ ਬਾਅਦ ਨਾ ਕੀਰਤਨ ਕਰਿਆ ਜੇ। ਬੜਾ ਪਿਆਰਾ ਬਚਨ ਕਿਹਾ, ਇਹਦਾ ਮਤਲਬ ਜਿਹੜਾ ਜਾਣ ਤੋਂ ਬਾਅਦ ਕੀਤਾ ਹੋਇਆ ਕੀਰਤਨ ਹੈ ਉਹ ਜੀਵ ਦੀ ਸਹਾਇਤਾ ਵੀ ਕਰਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਨਹੀਂ ਜੀ ਇਹ ਕੀਰਤਨ ਇੱਥੇ ਕਰਨੇ ਉੱਥੋਂ ਪਹੁੰਚ ਸਕਦਾ। ਪਿਆਰਿਓ ਸਿੱਖੋ, ਕਦੀ ਗੁਰੂ ਕੀ ਬਾਣੀ ਪੜੋ। ਅਸੀਂ ਪੜ੍ਹਨੇ ਹਾਂ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ। ਪਿਤਰੀ ਸ਼ਬਦ ਦਾ ਅਰਥ ਇਹੀ ਹੈ ਜਿਹੜੇ ਜਾ ਚੁੱਕੇ ਨੇ। ਸਤਿਗੁਰੂ ਕੀ ਬਾਣੀ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਕਰਮ ਧਰਮ ਪਖੰਡਾਂ ਵਿੱਚ ਨਾ ਪਈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੂਟੈ। ਕੀ ਕੰਮ ਕਰਨਾ? ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੈ। ਉੱਥੇ ਬਚਨ ਕਿਆ? ਕਹਿਣ ਲੱਗੇ ਮੇਰੇ ਤੋਂ ਬਾਅਦ ਕੀਰਤਨ ਕਰਿਆ ਜੇ। ਬਚਨ ਆਇਆ, ਕਹਿਣ ਲੱਗੇ ਅੰਤੈ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮੇਰੇ ਤੋਂ ਪਿੱਛੋ ਕੀਰਤਨ ਨਿਰਵਾਣ ਦਰ ਤੇ ਵਾਸ਼ਨਾ ਤੁਰੈਤ। ਪ੍ਰਭੂ ਨੂੰ ਰਿਝਾਣ ਵਾਲਾ ਕੀਰਤਨ ਕਰਿਆ ਜੇ। ਤੇ ਅਗਲੀ ਪੰਕਤੀ ਆਈ, ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹੁਣ ਇੱਥੇ ਫਿਰ ਸੱਜਣ ਕਈ ਕਹਿਣ ਲੱਗ ਪੈਂਦੇ ਨੇ ਵੀ ਵੇਖੋ ਗੁਰੂ ਅਮਰਦਾਸ ਖੁਦ ਕਹਿ ਕੇ ਗਏ ਵੀ ਪੰਡਿਤ ਨੂੰ ਸੱਦਿਓ, ਕੇਸੋ ਪੰਡਿਤ ਨੂੰ ਸੱਦਿਓ ਜਿਹੜਾ ਪੁਰਾਣ ਦੀ ਆ ਕੇ ਕਥਾ ਪੜ੍ਹੇਗਾ। ਹੁਣ ਜਦੋਂ ਇਸ ਪੰਕਤੀ ਦੇ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਕਰਾਂਗੇ ਇਹਦੇ ਅਰਥ ਹੀ ਕੁਝ ਹੋਰ ਬਣਦੇ ਨੇ। ਸਾਹਿਬ ਕਹਿੰਦੇ ਨੇ ਕੇਸੋ ਗੋਪਾਲ ਪੰਡਿਤ ਸੱਦਿਓ, ਇੱਥੇ ਚੇਤੇ ਰੱਖਣਾ ਪੰਡਿਤ ਦੇ ਤੱਤੇ ਨੂੰ ਔਂਕੜ ਨਹੀਂ। ਪੰਡਿਤ ਬਹੁਵਚਨ ਸ਼ਬਦ ਏ, ਕੇਸੋ ਗੋਪਾਲ ਪੰਡਿਤ ਸੱਦਿਓ। ਕੇਸੋ ਇੱਥੇ ਕਿਸੇ ਪੰਡਿਤ ਦਾ ਨਾਂ ਨਹੀਂ, ਗੁਰੂ ਅਮਰਦਾਸ ਦੀ ਪੂਰੀ ਜੀਵਨੀ ਪੜ੍ਹ ਲਓ, ਦੁਰਗੋ ਪੰਡਿਤ ਦਾ ਨਾਂ ਆਉਂਦਾ, ਕੇਸੋ ਦਾ ਤੇ ਆਇਆ ਹੀ ਨਹੀਂ। ਕੇਸੋ ਕੌਣ ਏ? ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ, ਕਬੀਰ ਜੀ ਦਾ ਸ਼ਲੋਕ ਆਉਂਦਾ, ਕਬੀਰ ਕੇਸੋ ਕੇਸੋ ਕੂਕੀਆ। ਹੁਣ ਉੱਥੇ ਕਿਹੜਾ ਕੇਸੋ ਪੰਡਿਤ ਆ ਗਿਆ? ਕਬੀਰ ਕੇਸੋ ਕੇਸੋ ਕੂਕੀਆ, ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੂਕਣਾ, ਕਬੂ ਕੇ ਸੁਣਾ ਪੁਕਾਰ। ਅਸੀਂ ਬਾਣੀ ਵਿੱਚ ਬਈ ਬੇਅੰਤ ਪ੍ਰਵਾਣ ਪੜ੍ਹਨੇ, ਹੁਣੇ ਵੀ ਪੜ੍ਹਿਆ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਕੇਸੋ ਦਰ ਤੇ ਸੋਹਣੇ ਕੇਸਾਂ ਵਾਲਾ ਜਿਹੜਾ ਸਾਬਤ ਸੂਰਤ ਏ, ਕੇਸੋ ਗੋਪਾਲ ਪੰਡਿਤ ਸੱਦਿਓ। ਕੇਸੋ ਦਾ ਅਰਥ ਏ ਪਰਮੇਸ਼ਵਰ, ਪੰਡਿਤ ਦਾ ਅਰਥ ਇੱਥੇ ਗੁਰਸਿੱਖੇ, ਕਿਉਂਕਿ ਬਾਣੀ ਵਿੱਚ ਪੰਡਿਤ ਸ਼ਬਦ ਦੀ ਵਿਆਖਿਆ। ਕਹਿਣ ਲੱਗੇ ਸੋ ਪੰਡਿਤ ਜੋ ਮਨ ਪ੍ਰਬੋਧੈ, ਪੰਡਿਤ ਸ਼ਬਦ ਕੇਵਲ ਤਿਲਕ ਲਈ ਜਾਂ ਕਿਤੇ ਜੰਜੂ ਲਈ ਨਹੀਂ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ। ਕੇਸੋ ਗੋਪਾਲ ਪੰਡਿਤ ਸੱਦਿਓ, ਜਿਹੜੇ ਪਰਮੇਸ਼ਵਰ ਦੀ ਭਗਤੀ ਵਿੱਚ ਭਿੱਜੇ ਹੋਏ ਪੰਡਿਤ ਵਿਦਵਾਨ ਸਿੱਖ ਨੇ ਉਹਨਾਂ ਨੂੰ ਸੱਦਿਓ। ਤੇ ਇੱਥੇ ਇੱਕ ਸ਼ਬਦ ਅਗਲਾ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਪੁਰਾਣ 18 ਨੇ, ਚੜ੍ਹਾਈ ਤੋਂ ਬਾਅਦ ਗਰੁੜ ਪੁਰਾਣ ਦੀ ਕਥਾ ਹੁੰਦੀ ਹੈ, ਪਰ ਇੱਥੇ ਦੇ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਸਾਡੇ ਤੋਂ ਬਾਅਦ ਹਰੀ ਦੀ ਕਥਾ ਕਰਨੀ, ਇਹ ਹੀ ਇੱਕ ਪੁਰਾਣ, ਇਸ ਤੋਂ ਬਿਨਾਂ ਹੋਰ ਕਿਸੇ ਪੁਰਾਣ ਦੀ ਲੋੜ ਨਹੀਂ। ਸਾਹਿਬ ਕਹਿ ਰਹੇ ਨੇ, ਚਰਨ ਕਮਲ ਸ਼ਰਨੰਗ ਰਮਣੰਗ ਗੋਪਾਲ ਕੀਰਤਨੈ। ਪ੍ਰਭੂ ਦੇ ਚਰਨ ਕਮਲਾਂ ਵਿੱਚ ਟਿਕ ਤੇ ਉਸ ਪਿਆਰੇ ਵਾਹਿਗੁਰੂ ਦੀ ਕੀਰਤੀ ਕਰ। ਕਹਿਣ ਲੱਗੇ, ਸਾਧ ਸੰਗੇਣ ਤਰਨੰਗ, ਜਦੋਂ ਤੂੰ ਸਾਧ ਸੰਗਤ ਵਿੱਚ ਆਏਗਾ, ਤਰਨੰਗ ਦਰ ਤੇ ਸਾਧ ਸੰਗਤ ਤੈਨੂੰ ਤਾਰਨ ਦੀ ਸਮਰੱਥਾ ਰੱਖਦੀ ਏ। ਨਾਨਕ ਗੁਰੂ ਪੰਚਮ ਪਿਤਾ ਕਹਿਣ ਲੱਗੇ, ਮਹਾਸਾਗਰ ਭੈ ਦੂਤਰ ਹੈ, ਜਿਹੜਾ ਆ ਮਹਾਨ ਸੰਸਾਰ ਸਮੁੰਦਰ ਏ ਨਾ, ਇਹਦੇ ਭੈ ਤੋਂ ਤੂੰ ਬਿਲਕੁਲ ਤਰ ਸਕਣਾ।